अब संतान पंचम पातशाह शहीदां दे सरताज शांति दे सोमे महान परोपकारी सतगुरु धन गुरु अर्जन देव महाराज का इतिहास सरवण कर रहे हो। जिमें हजूर ने पहला संतोख सर की सेवा आरंभ की उत्ते सेवा करवाद्या होया संतोखा जोगी निकलिया उत्ते संतोख सर सरोवर की सिरजना की। दूसरा प्रसंग श्री अमृतसर साहिब जी का चल रहा है। राजा दुनी चंद जो पट्टी का राजा से उसकी छोटी लड़की राज कौर से और वो सत्संगत करती सी अकाल पुरख वाहिगुरु परमेश्वर से भरोसा रखती हर वेले उहदा सिमरन करदी दुख वेले अरदास सुख वेले शुकराना करदी। उसदे पिता ने राज हो के कोड़ी ते पिंगले पति नाल विआह दिता। वो हुण उसनू खारी विच रख के इधर उधर लई फिरदी है। वो फिरती फिरती गुरु के चक श्री अमृतसर साहिब आई है। एक दो दिन गुरु के लंगर विचों भोजन छकिया है। फिर इसने सोचिया हर रोज सेवा तो बिना लंगर छकना भी ठीक नहीं है। फिर यह टोंग पिंड दे विच भिक्षा मंगण वास्ते गई। अपने पति नूं एक बेरी दे बिरश हेठां बिठा के चली गई। उत्थों दा प्रसंग आप संगतां सरवण कर चुके हो। कोई कां आया उसने उस बेरी दे नेड़े एक कच्चा तालाब सी टोभा सी उहदे विचों जल छकिया। फिर इशनान कीता हंस बन के उठ गया। इस कौतक नूं वेख के उहदा पिता भी जो कोहड़ी ते पिंगला सी उसदे टोभे दे विच जा के इशनान करन लग्या। इहदा शरीर नौ बार नौ हो गया। हुण जदों राज कोई राई उसनूं यकीन नहीं सी आ रिहा कि मेरा पति है। झगड़दे झगड़दे गुरु अर्जन देव महाराज दे पास आए। गुरु अर्जन देव महाराज सच्चे पातशाह ने इन्हां नूं बचन किया कुछ समा इंतजार करो फिर असीं तुहाडा फैसला करांगे। हजूर कुछ समा अंतर ध्यान होए। उस वेले धन गुरु अमरदास महाराज ने दर्शन दिते ते नाल बचन आखिया कि उही स्थान है जिथे असां तुहाडे पिता धन गुरु रामदास महाराज नूं सरोवर बनाउण दे लई आग्या कीती सी ते कुझ उहनां ने सेवा आरंभ भी करवा दित्ती। कुझ उह सरोवर फुटिया भी गया पर उस तों बाद उह सेवा हाले अधूरी है। ये उही स्थान है पहिलां किसे समें दे अंदर धन गुरु नानक देव महाराज ने भी इत्थे चरण पाए। गुरु अंगद देव महाराज भी इत्थे आए। गुरु अमरदास महाराज ने भी इस धरती नूं भाग लाए। फिर गुरु रामदास महाराज नूं सरोवर बनाउण दी आग्या दित्ती। गुरु रामदास महाराज को सेवा कराउण तों बाद गुरु अर्जन देव महाराज नूं हुक्म कर गए कि तुसां इस पावन सरोवर की सेवा करवानी है। इसका नाम श्री अमृतसर साहिब रखना है। गुरु अमरदास महाराज ने दर्शन देके गुरु अर्जन देव महाराज सच्चे पातशाह नूं सब कुछ वार्ता दस दिती। ਫਿਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਨੇਤਰ ਖੋਲੇ ਤੇ ਦੋਵੇਂ ਹੀ ਪਤੀ ਸਤੀ ਸਾਹਮਣੇ ਖੜੇ ਸਨ। ਇਹਨਾਂ ਨੂੰ ਕਹਿਣ ਲੱਗੇ, ਚੰਗਾ ਭਾਈ ਦੱਸੋ ਉਹ ਕਿਹੜਾ ਥਾਂ ਹੈ ਜਿੱਥੇ ਇਹ ਕੌਤਕ ਵਰਤਿਆ ਸੀ। ਇਹ ਹੁਣ ਨਾਲ ਲੈ ਕੇ ਗੁਰੂ ਮਹਾਰਾਜ ਨੂੰ ਤੇ ਹੋਰ ਸੰਗਤਾਂ ਨੂੰ ਉੱਥੇ ਪਹੁੰਚ ਗਏ ਹਨ ਜਿੱਥੇ ਦੁੱਖ ਭੰਜਨੀ ਬੇਰ ਸਾਹਿਬ ਹੁਣ ਉਹ ਅਸਥਾਨ ਬਣਿਆ ਹੋਇਆ ਹੈ। ਪਹਿਲਾਂ ਇੱਥੇ ਇੱਕ ਕੱਚਾ ਟੋਭਾ ਸੀ ਅਤੇ ਆਲੇ ਦੁਆਲੇ ਜੰਗਲ ਸੀ, ਪੱਲੀ ਥਾਂ ਸੀ। ਹੁਣ ਇੱਥੇ ਪਹੁੰਚ ਗਏ ਹਨ। ਹੁਣ ਜਿਵੇਂ ਅੱਗੇ ਪ੍ਰਸੰਗ ਸ਼ੁਰੂ ਹੋ ਰਿਹਾ ਹੈ ਉਹ ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਰ ਨਾਰੀ ਪਰ ਕਿਉ ਤਵ ਥਾਨ। ਜਿਤਨੇ ਵੀ ਮਾਈ ਭਾਈ ਸੰਗਤ ਵਿੱਚ ਆਏ ਤੇ ਉਹਨਾਂ ਸਾਰਿਆਂ ਨੇ ਉਹ ਸਥਾਨ ਜਿੱਥੇ ਦੁੱਖ ਭੰਜਨੀ ਬੇਰ ਸਾਹਿਬ ਹੈ, ਜਿੱਥੇ ਪਹਿਲਾਂ ਕਿਸੇ ਸਮੇਂ ਗੁਰੂ ਰਾਮਦਾਸ ਮਹਾਰਾਜ ਨੇ ਕੁਝ ਸਰੋਵਰ ਖੁਦਵਾਇਆ ਸੀ, ਉਹ ਸਥਾਨ ਨੂੰ ਚੰਗੀ ਤਰ੍ਹਾਂ ਪਰਖਿਆ।
ਦੁੱਖ ਭੰਜਨ ਬਦਰੀ ਤਰ ਆਨ।
ਉਹੀ ਸਥਾਨ ਹੈ ਜਿੱਥੇ ਹੁਣ ਦੁੱਖ ਭੰਜਨੀ ਬੇਰ ਸਾਹਿਬ, ਉੱਥੇ ਹੁਣ ਤੇ ਘਾਟ ਵੀ ਬਣਿਆ ਹੋਇਆ ਇਸ਼ਨਾਨ ਕਰਨ ਵਾਸਤੇ ਤੇ ਨਾਲ ਗੁਰੂ ਮਹਾਰਾਜ ਦੇ ਪ੍ਰਕਾਸ਼ ਵਾਸਤੇ ਸੁੰਦਰ ਅਸਥਾਨ ਵੀ ਬਣਾਏ ਗਏ ਹਨ ਤੇ ਨਾਲ ਬੀਬੀਆਂ ਦੇ ਇਸ਼ਨਾਨ ਵਾਸਤੇ ਪੋਣਾ ਵੀ ਬਣਾਇਆ ਗਿਆ ਹੈ। ਇਹ ਉਹੀ ਅਸਥਾਨ ਹੈ ਜਿੱਥੇ ਦੁੱਖ ਭੰਜਨੀ ਬੇਰ ਸਾਹਿਬ ਹੈ।
ਖਰੇ ਹੋਏ ਕਰ ਸੋ ਦਿਖਰਾਏ।
ਲੋਏ ਪਤੀ ਸਤੀ ਨੇ ਦੋਹਾਂ ਨੇ ਉੱਥੇ ਖੜੇ ਹੋ ਕੇ ਉਹ ਜਗ੍ਹਾ ਦਿਖਾ ਦਿੱਤੀ।
ਸ੍ਰੀ ਗੁਰ ਜਲ ਜੁੱਤ ਇਸ ਸ਼ੁਭ ਥਾਂ।
ਕਹਿਣ ਲੱਗੇ ਮਹਾਰਾਜ, ਆ ਉਹ ਅਸਥਾਨ ਹੈ ਜਿੱਥੇ ਕਰਾਮਾਤ ਵਾਪਰੀ, ਜਿੱਥੇ ਕ੍ਰਿਸ਼ਮਾ ਹੋਇਆ ਤਾਂ ਹੰਸ ਬਣ ਗਏ ਤੇ ਮੇਰਾ ਵੀ ਸਰੀਰ ਦਾ ਕੋੜ ਤੇ ਪਿੰਗਲਾਪਨ ਦੂਰ ਹੋਇਆ।
ਇਹਾਂ ਗਈ ਤਰ ਮੱਜੂ ਜਲ ਮੈਂ
ਇੱਥੇ ਇਸ ਨੂੰ ਬਿਠਾ ਕੇ ਗਈ ਸਾਂ ਤੇ ਇਸ ਜਲ ਦੇ ਵਿੱਚ ਇਹਨੇ ਇਸ਼ਨਾਨ ਕੀਤਾ ਸੀ।
ਫਲ ਵਿਸਾਲ ਪ੍ਰਾਪਤ ਇਸ ਥਲ ਮੈਂ
ਇਸ ਅਸਥਾਨ ਤੇ ਇਸ ਕੱਚੇ ਤਲਾਅ ਦੇ ਵਿੱਚ ਇਸ਼ਨਾਨ ਕਰਕੇ ਇਹਨੂੰ ਬੜਾ ਭਾਰੀ ਫਲ ਪ੍ਰਾਪਤ ਹੋਇਆ ਹੈ।
ਸ੍ਰੀ ਗੁਰੂ ਭਨਿਓ ਇਹੀ ਦੁੱਖ ਭੰਜਨ।
ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਬਚਨ ਕੀਤਾ, ਕਹਿਣ ਲੱਗੇ ਇਹ ਜਿਹੜਾ ਅਸਥਾਨ ਹੈ ਇਹ ਤੇ ਦੁੱਖ ਭੰਜਨੀ ਸਾਹਿਬ ਅਸਥਾਨ ਹੈ ਜਿੱਥੇ ਇਸ ਕੋੜੀ ਦਾ ਕੋੜ ਤੇ ਪਿੰਗਲਾਪਨ ਦੂਰ ਹੋਇਆ ਹੈ।
ਜਿਸ ਤੇ ਤੂੰ ਹੋਏ ਮਨ ਰੰਜਨ।
ਹੁਣ ਅੱਜ ਤੋਂ ਬਾਅਦ ਇਸ ਅਸਥਾਨ ਦਾ ਨਾਮ ਗੁਰਦੁਆਰਾ ਦੁੱਖ ਭੰਜਨੀ ਬੇਰੀ ਸਾਹਿਬ ਹੋਵੇਗਾ, ਜਿਸ ਕਰਕੇ ਤੁਹਾਡਾ ਦੋਹਾਂ ਦਾ ਮਨ ਬਹੁਤ ਪ੍ਰਸੰਨ ਹੋਇਆ ਹੈ।
ਇਸ ਅੰਮ੍ਰਿਤ ਮਹਿ ਮੱਜਣ ਕੀਨਾ।
ਇਹਨਾਂ ਨੇ ਸਾਰੀ ਵਾਰਤਾ ਦੱਸੀ। ਮਹਾਰਾਜ, ਉਹ ਸਾਹਮਣੇ ਅੰਮ੍ਰਿਤ ਜਲ ਹੈ, ਮੈਂ ਉਹਦੇ ਵਿੱਚ ਇਸ਼ਨਾਨ ਕੀਤਾ।
ਜਿਸ ਤੇ ਪਈ ਦੇਹ ਰੋਜ ਹੀਨਾ।
ਕਰਕੇ ਮੇਰੀ ਦੇਹ ਇਹ ਰੋਗ ਤੋਂ ਰਹਿਤ ਐਨ ਅਰੋਗ ਹੋ ਗਈ ਹੈ।
ਦੰਪਤ ਪੰਨਤ ਜੋਰ ਕਰ ਦੋ।
ਦੋਵੇਂ ਪਤੀ ਸਤੀ ਹੱਥ ਜੋੜ ਕੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਆਪਣੀ ਸਾਰੀ ਵਾਰਤਾ ਦੱਸ ਰਹੇ ਹਨ।
ਸ੍ਰੀ ਸਤਿਗੁਰੂ ਜੀ ਹੈ ਇਹ ਸੋ।
ਬਾਰ ਬਾਰ ਕਹਿੰਦੇ ਮਹਾਰਾਜ ਕਿ ਉਹੀ ਅਸਥਾਨ ਹੈ ਜਿੱਥੇ ਕੌਤਕ ਵਾਪਰਿਆ ਹੈ।
ਤਿੰਨ ਤੇ ਸੁਣ ਤੋਂ ਸਥਾਨ ਪ੍ਰਤਾਪ।
ਉਹਨਾਂ ਦੇ ਮੁਖ ਤੋਂ ਸੁਣ ਕੇ ਵੀ ਇਹ ਸੁਖ ਭੰਜਨੀ ਸਾਹਿਬ ਬੇਰ ਸਾਹਿਬ ਦਾ ਇੱਕ ਬਹੁਤ ਵੱਡਾ ਮਹਾਤਮ ਤੇ ਪ੍ਰਤਾਪ ਵਾਲਾ ਸਥਾਨ ਹੈ।
ਨਮੋ ਕੀਨ ਕਰ ਜੋਰੇ ਆਪ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਅਸਥਾਨ ਤੇ, ਕਿਉਂਕਿ ਪਹਿਲਾਂ ਪਿਤਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਚਰਨ ਪਾਏ, ਉਸ ਅਸਥਾਨ ਤੇ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ।
ਹਿਮਨਿਸ ਜੀ ਕਰ ਤੀਰਥ ਨਿਕੇ।
ਫਿਰ ਇਸ ਗੱਲ ਦਾ ਪੂਰਾ ਨਿਸ਼ਚਾ ਕਰ ਲਿਆ ਵੀ ਇਹ ਉਹੀ ਤੀਰਥ ਅਸਥਾਨ ਹੈ ਜਿਹੜਾ ਪੁਰਾਣੇ ਯੁਗਾਂ ਤੋਂ ਕਾਫੀ ਸਮੇਂ ਤੋਂ ਗੁਪਤ ਹੈ।
ਪੂਰਨ ਪਏ ਮਨੋਰਥ ਜੀ ਕੇ।
ਅੱਜ ਸਤਿਗੁਰੂ ਨੇ ਮਿਹਰ ਕੀਤੀ ਹੈ, ਸਾਡੇ ਸਾਰੇ ਮਨ ਦੇ ਮਨੋਰਥ ਪੂਰੇ ਹੋ ਗਏ ਹਨ।
ਨਰ ਪ੍ਰਕ੍ਰਿਤ ਸਮ ਪਏ ਪ੍ਰਸੰਨ।
ਭਾਈ ਸਾਹਿਬ ਲਿਖਦੇ ਨੇ ਜਿਵੇਂ ਆਮ ਦੁਨਿਆਵੀ ਲੋਕ ਕੋਈ ਇਹੋ ਜੀ ਅਚਰ ਚੀਜ਼ ਨੂੰ ਵੇਖ ਕੇ ਪ੍ਰਸੰਨ ਹੁੰਦੇ ਨੇ, ਇਸੇ ਤਰ੍ਹਾਂ ਗੁਰੂ ਮਹਾਰਾਜ ਵੀ ਪ੍ਰਸੰਨ ਹੋਏ।
ਸਦਾ ਸਰਵਾਗ ਗੁਰੂ ਧੰਨ ਧੰਨ।
ਅਰੇ ਵਾਸਤਵ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸਰਵਾਗ ਸਤਿਗੁਰੂ ਨੇ ਮਨ ਬਾਣੀ ਸਰੀਰ ਕਰਕੇ ਧੰਤਾ ਯੋਗ ਸਤਿਗੁਰੂ ਨੇ ਭਾਵ ਸਤਿਗੁਰੂ ਨੂੰ ਸਭ ਕੁਝ ਪਹਿਲਾਂ ਹੀ ਪਤਾ ਸੀ, ਪਰ ਇਹ ਤੇ ਆਮ ਲੋਕਾਂ ਨੂੰ ਦੱਸਣ ਵਾਸਤੇ ਇਹ ਐਸਾ ਕੌਤਕ ਕਰ ਰਹੇ ਹਨ।
ਨਰ ਸਮਦਾਇਨ ਮੈਂ ਤਬ ਭਾਨਿਓ,
ਉਸ ਵੇਲੇ ਬਹੁਤ ਸਾਰੀਆਂ ਸੰਗਤਾਂ ਨਾਲ ਹੀ ਸਨ ਤੇ ਸਾਰੀਆਂ ਸੰਗਤਾਂ ਦੇ ਦਰਮਿਆਨ ਹਜ਼ੂਰ ਨੇ ਬਚਨ ਆਖਿਆ,
ਹਰੇ ਚੌਪ ਚਿਤ ਮੈਂ ਸਭ ਸੁਣਿਓ।
ਜਿੰਨੇ ਵੀ ਗੁਰਸਿੱਖ ਮਾਈ ਭਾਈ ਹਾਜ਼ਰ ਸਨ ਸਾਰਿਆਂ ਨੇ ਬੜੇ ਚਾਉ ਦੇ ਨਾਲ ਬੜੇ ਉਮਾਹ ਦੇ ਨਾਲ ਉਹ ਬਚਨ ਸੁਣਿਆ।
ਸਤਿਗੁਰ ਅਮਰਦਾਸ ਕੀ ਆਇਸ,
ਹਜ਼ੂਰ ਕਹਿਣ ਲੱਗੇ ਸਾਡੇ ਪਿਤਾ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਆਗਿਆ ਸੀ,
ਲੇਪਿਤ ਹਮਰੀ ਇਹਠਾਂ ਆਏ ਸੋ,
ਤੁਸਾਂ ਉੱਥੇ ਸਰੋਵਰ ਦੀ ਸੇਵਾ ਕਰਵਾਉਣੀ ਹੈ ਤੇ ਸਾਡੇ ਪਿਤਾ ਜੀ ਆਪਣੇ ਸਤਿਗੁਰੂ ਦੀ ਆਗਿਆ ਲੈ ਕੇ ਇਸ ਥਾਂ ਤੇ ਆਏ ਸਨ।
ਪਾਵਨ ਤੀਰਥ ਕੋ ਬਿਦ ਤਾਵਨ,
ਉਹ ਚਾਹੁੰਦੇ ਸਨ ਇਸ ਪਵਿੱਤਰ ਤੀਰਥ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਨੂੰ ਪ੍ਰਗਟ ਕੀਤਾ ਜਾਵੇ।
ਲਾਏ ਬ੍ਰਿੰਦ ਨਰਕੀਨ ਖਨਾਵਨ,
ਬਹੁਤ ਸਾਰੇ ਮਾਈ ਪਾਈ ਸੰਗਤਾਂ ਨੂੰ ਲਾ ਕੇ ਸਰੋਵਰ ਕੁਝ ਪਟਵਾ ਵੀ ਦਿੱਤਾ ਸੀ,
ਨਹੀਂ ਸੰਪੂਰਨ ਕਾਰਜ ਹੋਵਾ,
ਪਰ ਇਹ ਹਾਲੇ ਸਰੋਵਰ ਦਾ ਕਾਰਜ ਸੰਪੂਰਨ ਨਾ ਹੋ ਸਕਿਆ।
ਗੋਇੰਦਵਾਲ ਜਾਏ
ਗੁਰੂ ਅਮਰਦਾਸ ਮਹਾਰਾਜ ਨੇ ਸੱਦ ਲਿਆ ਤੇ ਇਸ ਤੇ ਗੋਇੰਦਵਾਲ ਸਾਹਿਬ ਚਲੇ ਗਏ।
ਹੁਣ ਜਲ ਸੋ ਬਹਿ ਮ੍ਰਿਤਕਾ ਪਰੇ,
ਫਿਰ ਮੌਸਮ ਦੇ ਲਿਹਾਜ਼ ਦੇ ਨਾਲ ਮੀਂਹ ਪਿਆ, ਹਨੇਰੀਆਂ ਆਈਆਂ, ਝੱਕੜ ਟੁੱਟੇ, ਕਈ ਸਾਲਾਂ ਤੋਂ ਬਾਅਦ ਹੁਣ ਉਹ ਸਰੋਵਰ ਦੇ ਵਿੱਚ ਫਿਰ ਮਿੱਟੀ ਪੈ ਗਈ।
ਕਨੀ ਥਾਏ ਸੋ ਪੂਰਨ ਕਰੇ,
ਤੇ ਜਿਹੜੀ ਗੁਰੂ ਮਹਾਰਾਜ ਨੇ ਸਰੋਵਰ ਦੀ ਥਾਂ ਪਟਵਾਈ ਸੀ ਉਹ ਫਿਰ ਪਾਣੀ ਤੇ ਮਿੱਟੀ ਦੇ ਨਾਲ ਭਰ ਗਈ।
ਜਿਨ ਮਾਤਰ ਇਹੋ ਜਾਣੂ ਜਾਏ,
ਹੁਣ ਕੁਝ ਨਿਸ਼ਾਨੀ ਜੀ ਰਹਿ ਗਈ ਹੈ, ਜਿਨ ਮਾਤਰ ਹੁਣ ਇਸ ਸਥਾਨ ਨੂੰ ਜਾਣਿਆ ਜਾਂਦਾ ਹੈ।
ਰਹੇ ਚਾਹੇ ਇਹੋ ਥਲ ਨਹਿ ਪਾਏ,
ਗੁਰੂ ਅਰਜਨ ਦੇਵ ਮਹਾਰਾਜ ਦੇ ਆਪਣੇ ਕੌਤਕ ਨੇ ਹੈ ਤੇ ਸਰਬੱਤ ਸਤਿਗੁਰੂ, ਪਰ ਸੰਗਤਾਂ ਨੂੰ ਸਮਝਾ ਰਹੇ ਨੇ ਆਪਣੇ ਆਪ ਨੂੰ ਛੁਪਾ ਰਹੇ ਹਨ ਵੀ ਅਸੀਂ ਇਸ ਸਥਾਨ ਦੀ ਬੜੇ ਚਿਰਾਂ ਤੋਂ ਤਲਾਸ਼ ਕਰ ਰਹੇ ਸੀ ਪਰ ਸਾਨੂੰ ਇਹ ਥਾਂ ਲੱਭ ਨਹੀਂ ਸੀ ਰਿਹਾ।
ਆਪ ਸਤਿਗੁਰੂ ਸਭ ਕਾਜ ਸਵਾਰੇ,
ਸਾਡੇ ਸਤਿਗੁਰੂ ਨਾਨਕ ਸਾਹਿਬ ਨੇ ਸਾਰੇ ਕਾਰਜ ਸਵਾਰ ਦਿੱਤੇ ਹਨ।
ਉਦਮ ਕਰਿਓ ਸਿੱਖ ਅਨੁਸਾਰ,
ਜਿੰਨੇ ਵੀ ਗੁਰੂ ਮਹਾਰਾਜ ਦੇ ਅਨੁਸਾਰੀ ਸਿੱਖ ਨੇ ਹੁਣ ਸਾਰੇ ਰਲ ਕੇ ਉਦਮ ਕਰੋ।
ਧਨ ਤੇ ਤਨ ਤੇ ਮਨ ਤੇ ਬਾਜਤੇ,
ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੇਵਾ ਲਈ ਸੰਗਤਾਂ ਨੂੰ ਹੁਣ ਪ੍ਰੇਰਣਾ ਕਰ ਰਹੇ ਹਨ। ਗੁਰਸਿੱਖੋ ਇਹ ਬਹੁਤ ਵੱਡਾ ਤੀਰਥ ਹੈ ਤੇ ਗੁਰੂ ਮਹਾਰਾਜ ਦੇ ਹੁਕਮ ਦੇ ਨਾਲ ਇਹਦੀ ਸੇਵਾ ਸਾਡੇ ਪਿਤਾ ਸਤਿਗੁਰੂ ਨੇ ਆਰੰਭ ਕਰ ਦਿੱਤੀ ਹੈ, ਹੁਣ ਉਹ ਅਸਥਾਨ ਦੁਬਾਰਾ ਫੇਰ ਲੱਭਿਆ ਹੈ। ਇਸ ਲਈ ਸਾਰੇ ਗੁਰਸਿੱਖ ਮਾਈ ਭਾਈ ਧਨ ਦੇ ਨਾਲ, ਤਨ ਦੇ ਨਾਲ, ਮਨ ਦੇ ਨਾਲ, ਬਾਣੀ ਦੇ ਨਾਲ ਸੇਵਾ ਕਰੋ।
ਤੀਰਥਕਾਰ ਕਰੇ ਲਹਿ ਸੱਚ ਤੇ,
ਜਿਹੜੇ ਸ਼ਰਧਾ ਭਾਵਨਾ ਦੇ ਨਾਲ ਇਸ ਪਾਵਨ ਤੀਰਥ ਦੀ ਸੇਵਾ ਕਰਨਗੇ ਤੇ ਉਹਨਾਂ ਨੂੰ ਸੱਚ ਪ੍ਰਾਪਤ ਹੋਵੇਗਾ, ਪਰਮੇਸ਼ਰ ਮਿਲ ਜਾਵੇਗਾ।
ਜਹ ਕਹਿੰਤੇ ਮਜੂਰ ਚੱਲ ਆਵੇ,
ਲੋ ਜਿੱਥੋਂ ਕਿੱਥੋਂ ਇਹ ਬਚਨ ਸੁਣਦੇ ਆ ਸਾਰ ਜਿਹੜੇ ਮਿਹਨਤੀ ਲੋਕ ਸਨ ਦਿਹਾੜੀਏ ਕਾਰੀਗਰ ਚੱਲ ਕੇ ਆ ਗਏ।
ਕਰਹਿਕਾਰ ਮਿਹਨਤ ਨਿਤ ਪਾਵੇ,
ਉਹਨਾਂ ਨੇ ਸਰੋਵਰ ਦੀ ਸੇਵਾ ਸ਼ੁਰੂ ਕਰ ਦਿੱਤੀ ਆ, ਪਹਿਲਾਂ ਤੇ ਪੁੱਟਣਾ ਹੀ ਸੀ ਨਾ, ਤੇ ਇਸ ਤਰ੍ਹਾਂ ਗੁਰੂ ਮਹਾਰਾਜ ਦੇ ਹੁਕਮ ਦੇ ਨਾਲ ਉਹ ਰੋਜ਼ ਕੰਮ ਕਰਦੇ ਨੇ ਤੇ ਨਾਲ ਮਿਹਨਤਾਨਾ ਪਾਵ ਤਨਖਾਹ ਲੈਂਦੇ ਹਨ।
ਪੰਚਾਮ੍ਰਿਤ ਕਰਵਾਏ ਸੋ ਕਨੋ,
ਲੋ ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਸਰੋਵਰ ਦੀ ਸੇਵਾ ਆਰੰਭ ਕੀਤੀ ਉਸ ਵੇਲੇ ਬਹੁਤ ਸਾਰਾ ਕੜਾ ਪ੍ਰਸ਼ਾਦ ਤਿਆਰ ਕਰਵਾਇਆ।
ਹਰ ਅਰਦਾਸ ਨਾਮ ਗੁਰ ਪਨੋ,
ਅਰਦਾਸ ਕਰਕੇ ਸਾਰੇ ਸਤਿਗੁਰੂ ਸਾਹਿਬਾਨ ਦੇ ਨਾਮ ਲੈ ਕੇ, ਪਹਿਲਾਂ ਚਾਰ ਸਤਿਗੁਰੂ ਸਾਹਿਬਾਨ ਹੋਏ ਸਨ, ਚਾਰ ਸਤਿਗੁਰਾਂ ਦੇ ਨਾਮ ਲੈ ਕੇ ਅਰਦਾਸ ਕੀਤੀ।
ਨਰ ਸਮਦਾਇਨ ਮੈਂ ਵਰਤਾਇਓ,
ਇਸ ਤਰ੍ਹਾਂ ਅਰਦਾਸ ਕਰਕੇ ਟੱਪ ਲਾਇਆ ਹੈ ਤੇ ਫਿਰ ਉਹ ਪ੍ਰਸ਼ਾਦ ਸਾਰੀਆਂ ਸੰਗਤਾਂ ਵਿੱਚ ਵਰਤਾ ਦਿੱਤਾ।
ਕਰਿਓ ਮਹੂਰਤ ਵਿਘਨ ਨਸਾਇਓ,
ਹਜ਼ੂਰ ਨੇ ਇਸ ਤਰ੍ਹਾਂ ਅਰਦਾਸ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਸੇਵਾ ਦਾ ਮਹੂਰਤ ਕੀਤਾ, ਭਾਵ ਸੇਵਾ ਆਰੰਭ ਕਰ ਦਿੱਤੀ।
ਤੀਖਣ ਖਨਣੀ ਲੈ ਕਰ ਹੱਥ,
ਬਹੁਤ ਕੀਤੀਆਂ ਕਈਆਂ ਆਪਣੇ ਹੱਥਾਂ ਵਿੱਚ ਲੈ ਕੇ
ਨਿਰਤ ਕਾਖਣੀ ਪ੍ਰਥਮ ਗੁਰੂਨਾਥ
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਆਪਣੇ ਹੱਥ ਵਿੱਚ ਆਪ ਕਈ ਪਕੜ ਕੇ ਇਸ ਤਰ੍ਹਾਂ ਇਸ ਸਰੋਵਰ ਦੀ ਸੇਵਾ ਦਾ ਟੱਕ ਲਾਇਆ ਹੈ।
ਸਗਰੀ ਸਿੱਖ ਆਗਿਆ ਕੋ ਪਾਏ,
ਪਹਿਲਾਂ ਗੁਰੂ ਮਹਾਰਾਜ ਨੇ ਟੱਕ ਲਾਇਆ ਤੇ ਫਿਰ ਸਾਰੇ ਸਿੱਖ, ਮਾਤਬਾਰ ਸਿੱਖ, ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ ਵਰਗਿਆਂ ਨੇ ਗੁਰੂ ਦੀ ਆਗਿਆ ਪਾ ਕੇ
ਲਗੇ ਸੇਵਕ ਚੌਂਕ ਪਾਏ।
ਫਿਰ ਹੁਣ ਸਾਰੇ ਸਿੱਖ ਸੇਵਾ ਲਈ ਲਾਗੇ ਨੇ, ਬੜਾ ਚਾਅ ਉਤਸ਼ਾਹ ਵਧਾ ਕੇ ਸੇਵਾ ਕਰਨ ਲੱਗੇ।
ਕਿਨਹੂ ਗਹੀ ਖਨਨੀ ਕਰਮਾ,
ਉਹ ਜਿਹੜੇ ਤਕੜੇ ਨੌਜਵਾਨ ਸਿੱਖ ਸਨ ਉਹਨਾਂ ਨੇ ਹੱਥਾਂ ਵਿੱਚ ਕਈਆਂ ਫੜ ਲਈਆਂ ਹਨ।
ਕਨੇ ਕਰੇ ਬਲ ਪ੍ਰੇਮ ਉਹ ਮਾਹੇ,
ਬੜੇ ਜ਼ੋਰ ਦੇ ਨਾਲ ਉਹ ਥਾਂ ਪੁੱਟਦੇ ਨੇ ਤੇ ਬਹੁਤ ਉਤਸ਼ਾਹ ਦੇ ਨਾਲ ਸੇਵਾ ਕਰਦੇ ਹਨ।
ਕਿਨਹੂ ਟੋਕਰੀ ਸਿਰ ਪਰ ਧਰੇ,
ਕਈ ਜਿਹੜੀ ਪੱਟੀ ਹੋਈ ਮਿੱਟੀ ਹੈ ਉਹਨੂੰ ਟੋਕਰੀਆਂ ਵਿੱਚ ਪਾ ਪਾ ਕੇ ਸਿਰ ਤੇ ਰੱਖਦੇ ਹਨ।
ਬਹੁਤ ਭਾਰ ਹੱਥਾਂ ਸੋਂ ਭਰੇ,
ਬਹੁਤ ਵੀ ਉਹ ਹੱਥਾਂ ਦੇ ਨਾਲ ਮਿੱਟੀ ਪਾ ਪਾ ਕੇ ਉੱਤੇ ਤੱਕ ਸੀਸੀ ਤੱਕ ਭਰ ਲੈਂਦੇ ਨੇ ਤੇ ਫਿਰ ਉਹਨਾਂ ਨੂੰ ਸਿਰ ਤੇ ਚੁੱਕਦੇ ਹੈ।
ਕੀਤਕ ਲੈ ਕਰ ਬਹਿਰ ਗਰਾਵੇ,
ਲੋਕ ਕਈ ਮਿੱਟੀ ਪੱਟਦੇ ਨੇ, ਕਈ ਟੋਕਰੀਆਂ ਭਰਦੇ ਨੇ ਤੇ ਕਈ ਚੱਕ ਚੱਕ ਕੇ ਟੋਕਰੀਆਂ ਸਿਰ ਤੇ ਉਸ ਕਾਰ ਸੇਵਾ ਨੂੰ ਮਿੱਟੀ ਨੂੰ ਬਾਹਰ ਸੁੱਟ ਰਹੇ ਹਨ।
ਉਹ ਕਹਿ ਕਰ ਉਤਸ਼ਾਹੋ ਵਧਾਵੇ,
ਕਈ ਜਿਹੜੇ ਜਥੇਦਾਰ ਨੇ ਉਹ ਸੰਗਤਾਂ ਨੂੰ ਹੌਸਲਾ ਦਿੰਦੇ ਨੇ, ਸ਼ਾਬਾਸ਼ ਵੀ ਸ਼ਾਬਾਸ਼, ਬਹੁਤ ਅੱਛੀ ਸੇਵਾ ਕਰ ਰਹੇ ਹੋ।
ਅਤ ਆਨੰਦਤਾ ਔਰ ਮੈਂ ਹੋਏ,
ਲੋ ਸਾਰੇ ਗੁਰਸਿੱਖ ਮਾਈ ਭਾਈ ਬਹੁਤ ਪ੍ਰਸੰਨ ਹੋ ਰਹੇ ਹਨ।
ਬਾਹਰ ਤਲਾਬ ਲੱਗੇ ਸਭ ਕੋਈ,
ਸਾਰੇ ਗੁਰਸਿੱਖ ਮਾਈ ਭਾਈ ਸਰੋਵਰ ਦੀ ਸੇਵਾ ਦੇ ਵਿੱਚ ਲੱਗੇ ਹਨ।
ਆਪ ਕਰੇ ਹੋਏ ਸਭ ਨਮਝਾਰੇ,
ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਦੇ ਵਿੱਚ ਆਪ ਖੜੇ ਰਹਿੰਦੇ ਹਨ।
ਪਾਰ ਕਰਾਵੇ ਗੁਰੂ ਉਪਕਾਰੀ,
ਪਰਉਪਕਾਰੀ ਸਤਿਗੁਰੂ ਆਪ ਵਿੱਚ ਖਲੋ ਕੇ ਸੰਗਤਾਂ ਪਾਸੋਂ ਸੇਵਾ ਕਰਵਾ ਰਹੇ ਹਨ।
ਦੇਖਤ ਕਾਰ ਚੌਗਣੀ ਹੋਏ,
ਕਿਉਂਕਿ ਜਦੋਂ ਸਤਿਗੁਰੂ ਆਪ ਸਾਹਮਣੇ ਖੜ ਕੇ ਸੇਵਾ ਕਰਵਾਉਂਦੇ ਨੇ, ਚਾਰ ਗੁਣੀ ਵੱਧ ਸੇਵਾ ਹੋ ਰਹੀ ਹੈ।
ਉਦਮ ਕਰੇ ਅਦਕ ਸਭ ਕੋਏ,
ਕਿਉਂਕਿ ਗੁਰੂ ਮਹਾਰਾਜ ਨੂੰ ਪ੍ਰਸੰਨ ਕਰਨ ਵਾਸਤੇ ਹਰ ਸਿੱਖ ਮਨੋ ਤਨੋ ਪੂਰਾ ਯਤਨ ਕਰ ਰਿਹਾ ਹੈ।
ਸਗਰੀ ਦਿਨ ਮੈਂ ਕਾਰ ਕਰਾਵੇ,
ਹੁਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਰਾ ਦਿਨ ਆਪ ਉੱਥੇ ਖੜ ਕੇ ਸੇਵਾ ਕਰਵਾਉਂਦੇ ਹਨ।
ਸੰਧਿਆ ਗ੍ਰਾਮ ਵਿਖਾ ਚੱਲ ਜਾਵੇ,
ਸ਼ਾਮ ਦਾ ਵਕਤ ਹੁੰਦਾ ਹੈ, ਗੁਰੂ ਕਾ ਚੱਕ ਥੋੜਾ ਜਿਹਾ ਹਟਵਾਂ ਸੀ, ਫਿਰ ਉੱਥੇ ਚਲੇ ਜਾਂਦੇ ਹਨ।
ਦੇਖ ਹੋਈ ਗੁਰ ਕੀ ਦਰਬਾਰ,
ਜੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਗੁਰੂ ਕਾ ਲੰਗਰ ਤਿਆਰ ਹੁੰਦਾ ਹੈ।
ਸ਼ੁਧਤ ਸਰਬ ਤਹਿ ਖਾਏ ਆਹਾਰ,
ਜਿੰਨੇ ਵੀ ਭੁੱਖੇ ਲੋੜਵੰਦ ਆ ਕੇ ਗੁਰੂ ਕੇ ਲੰਗਰ ਵਿੱਚ ਆ ਕੇ ਸਾਰੇ ਭੋਜਨ ਛਕ ਲੈਂਦੇ ਹਨ।
ਇੱਕ ਦਿਨ ਗੁਰ ਸੰਤੋਖ ਸਰ ਗਏ,
ਲੋ ਇੱਕ ਦਿਨ ਦੀ ਗੱਲ ਹੈ, ਗੁਰੂ ਮਹਾਰਾਜ ਸੰਤੋਖ ਸਰ ਦੀ ਸੇਵਾ ਪਹਿਲਾਂ ਆਰੰਭ ਹੋ ਚੁੱਕੀ ਸੀ, ਉੱਥੇ ਗਏ ਹਨ।
ਸਿੱਖ ਗਨ ਸੰਗ ਪਿਖ ਤੋਂ ਬਿਗਸਾਏ,
ਨਾਲ ਬਹੁਤ ਸਾਰੇ ਗੁਰਸਿੱਖ ਮਾਈ ਭਾਈ ਸੰਗਤਾਂ ਵੀ ਨਾਲ ਸਨ ਤੇ ਗੁਰੂ ਮਹਾਰਾਜ ਬਹੁਤ ਪ੍ਰਸੰਨ ਹੋਏ।
ਤਟ ਪਰ ਖਰੋ ਹੋਏ ਕਹਿ ਬਾਣੀ,
ਉਹ ਸੰਤੋਖ ਸਰ ਸਰੋਵਰ ਦੇ ਕਿਨਾਰੇ ਤੇ ਖੜ ਕੇ ਗੁਰੂ ਮਹਾਰਾਜ ਨੇ ਬਚਨ ਆਖੇ,
ਇਸ ਕੀ ਮਹਿਮਾ ਹੋਈ ਮਹਾਨੀ,
ਕਹਿਣ ਲੱਗੇ ਸੰਗਤ ਜੀ ਆਹ ਜੋ ਅਸਥਾਨ ਹੈ ਸੰਤੋਖ ਸਰ ਸਰੋਵਰ ਹੈ ਦੀ ਬਹੁਤ ਮਹਿਮਾ ਪ੍ਰਗਟ ਹੋਵੇਗੀ।
ਹੋਏ ਸੰਤੋਖ ਸਰ ਸਾਰਥ ਨਾਮੂ,
ਲੋ ਗੁਰੂ ਅਰਜਨ ਦੇ ਮਹਾਰਾਜ ਗੁਰਸਿੱਖ ਸੰਗਤਾਂ ਨੂੰ ਇਸ ਗੁਰ ਤੀਰਥ ਦੀ ਮਹਿਮਾ ਦੱਸਦੇ ਨੇ ਵੀ ਇਸ ਸਰੋਵਰ ਦਾ ਨਾਮ ਸੰਤੋਖ ਸਰ ਹੈ, ਸੰਤੋਖਾ ਯੋਗੀ ਦਾ ਨਾਮ ਵੀ ਸੀ ਵਿੱਚੋਂ ਨਿਕਲਿਆ ਹੈ, ਉਹਦੇ ਨਾਮ ਤੇ ਇਸਦਾ ਨਾਮ ਰੱਖਿਆ। ਤੇ ਦੂਸਰਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਸੰਤੋਖ ਤੋਂ ਭਾਵ ਹੈ ਵੀ ਸੰਤੁਸ਼ਟ ਹੋਣਾ, ਜਥਾ ਲਾਭ ਤਥਾ ਸੰਤੁਸ਼ਟ ਰਹਿਣਾ, ਇਹ ਇੱਕ ਦੇਵੀ ਗੁਣ ਹੈ ਸੰਤੋਖ ਦਾ, ਜੋ ਸਭ ਤੋਂ ਮਹਾਨ ਸਮਝਿਆ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਹੁਣ ਇਹ ਸੰਤੋਖ ਸਰ ਦਾ ਨਾਮ ਸਫਲ ਹੋਵੇਗਾ।
ਸਮਾਂ ਪਾਈ ਬਣ ਹੈ ਅਬਰਾਮੋ,
ਕੁਛ ਸਮਾਂ ਪਾ ਕੇ ਹੁਣ ਇਸ ਸਰੋਵਰ ਦੀ ਅੱਗੇ ਸੇਵਾ ਹੋਵੇਗੀ ਤੇ ਪੱਕਾ ਬਣ ਜਾਵੇਗਾ।
ਹੋਏ ਚੌਂ ਦਿਸ ਪਾਕੋ ਚੌਂ ਕੋਣ,
ਕਿਉਂਕਿ ਉਸ ਵੇਲੇ ਤੇ ਕੱਚਾ ਹੀ ਤਲਾਅ ਹਾਲੇ ਗੁਰੂ ਮਹਾਰਾਜ ਨੇ ਪਟਵਾਇਆ ਸੀ। ਕਹਿਣ ਲੱਗੇ ਸਮਾਂ ਪਾ ਕੇ ਚਾਰੇ ਪਾਸਿਆਂ ਤੋਂ ਪਰਿਕਰਮਾ ਪੱਕੀਆਂ ਬਣ ਜਾਣਗੀਆਂ।
ਇਸ ਮਹਿ ਮੱਝਾਂਗੀ ਨਾਰ ਜੌਨ,
ਜਿਹੜੇ ਗੁਰਸਿੱਖ ਮਾਈ ਭਾਈ ਸੰਤੋਖ ਸਾਰੇ ਸਰੋਵਰ ਵਿੱਚ ਆ ਕੇ ਇਸ਼ਨਾਨ ਕਰਨਗੇ,
ਸਤਿਨਾਮ ਸਿਮਰਨ ਗੁਰਬਾਣੀ,
ਤੇ ਨਾਲ ਦੀ ਨਾਲ ਕੱਲਾ ਇਸ਼ਨਾਨ ਹੀ ਨਹੀਂ ਤੇ ਨਾਲ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਨਗੇ ਤੇ ਨਾਲ ਗੁਰਬਾਣੀ ਪੜ੍ਹਨਗੇ।
ਕਿਤਕ ਸਮੂਹ ਸੇਵਾ ਜੀ ਪ੍ਰਾਣੀ।
ਲੋਕ ਕਿੰਨਾ ਸਮਾਂ ਭਾਵ ਜੇ ਕੋਈ ਲਗਾਤਾਰ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਬਾਣੀ ਪੜ੍ਹੇਗਾ, ਸਿਮਰਨ ਕਰੇਗਾ,
ਤਿਨਕੇ ਹੋਰ ਉਪਜਾ ਸੰਤੋਖ।
ਹਜ਼ੂਰ ਕਹਿੰਦੇ ਭਾਈ ਉਹਦੇ ਹਿਰਦੇ ਵਿੱਚ ਸੰਤੋਖ ਦਾ ਗੁਣ ਪੈਦਾ ਹੋ ਜਾਵੇਗਾ, ਉਹਦੇ ਮਨ ਦੇ ਵਿੱਚ ਤ੍ਰਿਪਤੀ ਹੋ ਜਾਵੇਗੀ।
ਸਗਰੀ ਤਜੈ ਕਲੀਸ਼ ਰੋ ਦੋਖ।
ਜਿਹੜਾ ਸ਼ਰਧਾ ਨਾਲ ਇਸ਼ਨਾਨ ਕਰਕੇ ਨਿਤਨੇਮ ਭਜਨ ਸਿਮਰਨ ਕਰੇਗਾ, ਉਹ ਸਾਰੇ ਕਲੇਸ਼ਾਂ ਤੇ ਦੋਸ਼ਾਂ ਨੂੰ ਵੀ ਛੱਡ ਦੇਵੇਗਾ।
ਜਥਾ ਲਾਭ ਸੰਤੋਖ ਮਿਸਾਲਾ।
ਉਹਦੇ ਮਨ ਦੀ ਅਵਸਥਾ ਇਹੋ ਜਿਹੀ ਬਣ ਜਾਵੇਗੀ, ਜੋ ਕੁਝ ਮਿਲਿਆ ਉਹਦੇ ਤੇ ਉਹ ਸੰਤੁਸ਼ਟ ਹੋਵੇਗਾ, ਉਸੇ ਤੇ ਖੁਸ਼ ਹੋਵੇਗਾ।
ਇਹ ਮੁੱਖ ਜੀ ਸਾਧ ਗੁਣ ਜਾਲਾ।
ਕਿਉਂਕਿ ਜਿਹੜੇ ਸ੍ਰੇਸ਼ਟ ਗੁਣ ਨੇ ਨਾ, ਦੈਵੀ ਗੁਣ, ਉਹਨਾਂ ਵਿੱਚੋਂ ਸੰਤੋਖ ਹੀ ਪ੍ਰਮੁੱਖ ਗੁਣ ਹੈ।
ਪਾਏ ਸਿੱਖ ਸੁਖ ਲਹਿ ਸਦੀਵਾ।
ਜਿਹੜੇ ਗੁਰਸਿੱਖ ਮਾਈ ਭਾਈ ਸੰਤੋਖ ਸਰ ਵਿੱਚ ਇਸ਼ਨਾਨ ਕਰਨਗੇ, ਬਾਣੀ ਪੜ੍ਹਨਗੇ, ਸਿਮਰਨ ਕਰਨਗੇ, ਉਹ ਸੰਤੋਖ ਦੇ ਗੁਣ ਨੂੰ ਪ੍ਰਾਪਤ ਕਰਨਗੇ, ਜਿਸ ਕਰਕੇ ਹਮੇਸ਼ਾ ਲਈ ਸੁਖ ਪ੍ਰਾਪਤ ਹੋ ਜਾਵੇਗਾ।
ਮਹਾ ਮਹਾਤਮ ਤੀਰਥ ਥੀਵਾ।
ਇਹ ਸੰਤੋਖ ਸਾਰ ਤੀਰਥ ਦਾ ਸਰੋਵਰ ਦਾ ਮਹਾਤਮ ਪ੍ਰਗਟ ਹੋ ਜਾਵੇਗਾ।
ਆਪ ਸ੍ਰੀ ਅਮਰਦਾਸ, ਆਪ ਸ੍ਰੀ ਅੰਮ੍ਰਿਤਸਰ ਕੀ ਕਾਰ।
ਫਿਰ ਸਤਿਗੁਰੂ ਕਹਿਣ ਲੱਗੇ ਭਾਈ ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਸੇਵਾ ਆਰੰਭ ਹੋ ਚੁੱਕੀ ਹੈ।
ਗੁਰੂ ਆਗਿਆ ਕੋ ਸਿਰ ਪਰ ਧਾਰ।
ਤੇ ਅਸੀਂ ਆਪਣੇ ਪਿਤਾ ਸਤਿਗੁਰੂ ਦੀ ਆਗਿਆ ਨੂੰ ਸਿਰ ਮੱਥੇ ਤੇ ਮੰਨ ਕੇ ਸ਼ੁਰੂ ਕੀਤੀ ਹੈ।
ਕਰਵਾਵੇ ਪੂਰਵ ਖਨਵਾਏ।
ਲੋ ਸੰਤੋਖ ਸਰ ਦੀ ਜਿੰਨੀ ਸੇਵਾ ਹੋ ਗਈ ਸੋ ਹੋ ਗਈ, ਹੁਣ ਅਸੀਂ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਸੇਵਾ ਕਰਵਾਵਾਂਗੇ।
ਪਾਕ ਇੰਟਕਾਂ ਸੋ ਚਿਨਵਾਏ।
ਤੇ ਜਿਹੜਾ ਅੰਮ੍ਰਿਤਸਰ ਸਾਹਿਬ ਸਰੋਵਰ ਹੈ ਤੇ ਉਹਨੂੰ ਪੱਕੀਆਂ ਇੱਟਾਂ ਦੇ ਨਾਲ ਚਿਨਵਾਵਾਂਗੇ, ਭਾਵ ਉਸ ਦੀਆਂ ਪੌੜੀਆਂ ਤੇ ਪਰਿਕਰਮਾ ਵੀ ਪੱਕੀਆਂ ਬਣਾਵਾਂਗੇ।
ਹਰਿਮੰਦਰ ਸੁੰਦਰ ਸਿਰਜਾ ਹੈ।
ਫਿਰ ਉਸ ਪਾਵਨ ਅੰਮ੍ਰਿਤ ਸਰੋਵਰ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਿਰਜਣਾ ਵੀ ਕਰਾਂਗੇ।
ਗੁਰਦਰਬਾਰ ਸਦਾ ਜਹ ਹੋਇਆ ਹੈ,
ਜਿੱਥੇ ਹਮੇਸ਼ਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਦਰਬਾਰ ਸਾਹਿਬ ਸਜੇਗਾ।
ਕਿਉਂਕਿ ਸ੍ਰੀ ਗੁਰੂ ਕਿਰਪਾ ਨਿਧਾਨ।
ਇਉਂ ਕਿਰਪਾ ਦੇ ਖਜ਼ਾਨੇ ਗੁਰੂ ਅਰਜਨ ਦੇਵ ਮਹਾਰਾਜ ਨੇ ਸੰਗਤਾਂ ਨੂੰ ਖੁਸ਼ ਹੋ ਕੇ ਬਚਨ ਆਖੇ,
ਜਿਤਨਾ ਚਾਹੇ ਬਣੇ ਸੋ ਪਾਨ।
ਤੇ ਗੁਰੂ ਅਰਜਨ ਦੇਵ ਮਹਾਰਾਜ ਆਪਣੇ ਮਨ ਵਿੱਚ ਚਾਹੁੰਦੇ ਨੇ ਵੀ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀਆਂ ਸਾਰੀਆਂ ਪੌੜੀਆਂ ਪੱਕੀਆਂ ਬਣ ਜਾਣ,
ਜਿਸ ਪ੍ਰਤ ਬੈਠੇ ਤੱਟ ਪਰ ਜਾਏ।
ਇਸੇ ਲਈ ਹਜ਼ੂਰ ਆਪ ਉੱਤੇ ਸਰੋਵਰ ਦੇ ਕਿਨਾਰੇ ਤੇ ਜਾ ਕੇ ਇੱਕ ਪਾਸੇ ਬੈਠ ਜਾਂਦੇ ਹਨ।
ਸੰਗਤ ਸੰਗਰੀ ਸੇਵ ਕਮਾਏ।
ਤੇ ਸਾਰੀਆਂ ਸੰਗਤਾਂ ਆ ਜਾਂਦੀਆਂ ਨੇ ਤੇ ਬਹੁਤ ਪ੍ਰੇਮ ਦੇ ਨਾਲ ਸੇਵਾ ਕਰਦੀਆਂ ਹਨ।
ਖਣ ਖਣ ਬਿਰਤ ਕਾ ਬਹਿਰ ਨਿਕਾਰ ਹੈ।
ਤੇ ਉਹ ਸਰੋਵਰ ਦੀ ਸੇਵਾ ਚੱਲ ਰਹੀ ਹੈ ਨਾ, ਮਿੱਟੀ ਪੁੱਟ ਪੁੱਟ ਕੇ ਬਾਹਰ ਸੁੱਟ ਰਹੀਆਂ ਹਨ।
ਸਰ ਸਰ ਦਾ ਗੁਰਤਾਨ ਉਚਾਰ ਹੈ।
ਸਰ ਦਾ ਧਾਰਨ ਕਰਕੇ ਸਾਰੀਆਂ ਸੰਗਤਾਂ ਧੰਨ ਗੁਰੂ ਰਾਮਦਾਸ ਮਹਾਰਾਜ, ਧੰਨ ਗੁਰੂ ਰਾਮਦਾਸ ਮਹਾਰਾਜ ਆਖ ਰਹੀਆਂ ਹਨ।
ਕਵੀ ਉਵਾਜ ਚੌਪਈ ਕੇਤਕ ਸਿੱਖ ਸਾਖੀ ਇਹ ਕਹਿ।
ਲੋਕ ਕਈ ਜਿਹੜੇ ਗੁਰਸਿੱਖ ਨੇ, ਇਹ ਜਿਹੜੀ ਪਿੱਛੇ ਸਾਖੀ ਦੱਸੀ ਹੈ ਨਾ, ਬੀਬੀ ਰਾਜ ਕੌਰ ਤੇ ਉਸ ਦੇ ਪਤੀ ਦੀ,
ਸ੍ਰੀ ਗੁਰੂ ਰਾਮਦਾਸ ਦੀ ਲਹਿ।
ਉਹ ਕਹਿੰਦੇ ਵੀ ਗੁਰੂ ਰਾਮਦਾਸ ਮਹਾਰਾਜ ਦੇ ਸਮੇਂ ਵਾਪਰੀ ਸੀ।
ਨਿਕਸੋ ਜੋਗੀ ਤਿਨੋ ਹਜ਼ੂਰ।
ਤੇ ਜਿਹੜਾ ਸੰਤੋਖਾ ਜੋਗੀ ਵੀ ਨਿਕਲਿਆ ਸੀ, ਉਹ ਵੀ ਗੁਰੂ ਰਾਮਦਾਸ ਮਹਾਰਾਜ ਦੇ ਸਮੇਂ ਨਿਕਲਿਆ ਸੀ।
ਸਿੰਗਲ ਕੋ ਦੁੱਖ ਹੋਇਆ ਦੂਰ।
ਇਹ ਸਾਖੀ ਗੁਰੂ ਰਾਮਦਾਸ ਦਾ, ਗੁਰੂ ਰਾਮਦਾਸ ਮਹਾਰਾਜ ਦੇ ਸਮੇ ਘਟੀ ਹੈ ਤੇ ਉਦੋ ਹੀ ਪਿੰਗਲੇ ਦਾ ਦੁੱਖ ਦੂਰ ਹੋਇਆ ਸੀ।
ਪ੍ਰਸ਼ਨ ਉੱਤਰ ਇਸ ਕੇ ਹਿਤ ਕਾਰਨੋ।
ਪਰ ਭਾਈ ਸਾਹਿਬ ਆਪਣਾ ਦ੍ਰਿਸ਼ਟੀਕੋਣ ਸਪਸ਼ਟ ਕਰਦੇ ਨੇ ਵੀ ਐਵੇਂ ਇਸ ਗੱਲ ਦੇ ਉੱਤੇ ਸਵਾਲ ਜਵਾਬ ਕਰਨੇ ਠੀਕ ਨਹੀਂ ਜਾਪਦੇ।
ਤੂੰ ਮੈਂ ਨਹੀਂ ਗ੍ਰੰਥ ਮੈਂ ਵਰਨੋ।
ਇਸ ਲਈ ਮੈਂ ਜਿਹੜੀਆਂ ਭੁਲੇਖੇ ਵਾਲੀਆਂ ਗੱਲਾਂ ਨੇ, ਦੁਬਧਾ ਵਾਲੀਆਂ ਗੱਲਾਂ ਨੇ, ਉਹ ਗ੍ਰੰਥ ਵਿੱਚ ਨਹੀਂ ਦੱਸ ਸਕਦਾ।
ਬਿਨਾਂ ਖਣੇ ਜਲ ਕੈਸੀ ਤਾਂ।
ਤੇ ਜੇ ਹੁਣ ਪਟਿਆ ਹੀ ਨਹੀਂ ਸੀ ਸਰੋਵਰ ਤੇ, ਉੱਥੇ ਜਲ ਕਿਵੇਂ ਭਰ ਗਿਆ।
ਇਤਿਹਾਸਕ ਤਰਕਨ ਗਨ ਮਹਾ।
ਇਸ ਤੋਂ ਅੱਗੇ ਲੈ ਕੇ ਬਹੁਤ ਸਾਰੀਆਂ ਅੱਗੇ ਤਰਕਾਂ ਕੁਤਰਕਾਂ ਹੁਜਤਾਂ ਲੋਕ ਕਰ ਸਕਦੇ ਹਨ।
ਜੇ ਗੁਰੂ ਰਾਮਦਾਸ ਤੇ ਹੋਵਾ।
ਪਰ ਭਾਈ ਸਾਹਿਬ ਕਹਿੰਦੇ ਚਲੋ ਜੇ ਗੁਰੂ ਰਾਮਦਾਸ ਮਹਾਰਾਜ ਦੇ ਸਮੇਂ ਵੀ ਇਹ ਕੌਤਕ ਵਾਪਰਿਆ ਹੈ।
ਇਸ਼ਟਾਪਤ ਹਮ ਜੂਵਾ।
ਗੁਰੂ ਰਾਮਦਾਸ ਮਹਾਰਾਜ ਵੀ ਤਾਂ ਸਾਡੇ ਸਤਿਗੁਰੂ ਸਨ, ਤੇ ਤਾਂ ਕੀ ਹੋ ਗਿਆ ਜੇ ਉਹਨਾਂ ਦੇ ਸਮੇਂ ਵੀ ਜੇ ਕੋਈ ਇਹੋ ਜਿਹੀ ਕੌਤਕ ਹੋਇਆ ਹੋਵੇ।
ਮਹਿਮਾ ਸਤਿਗੁਰ ਕੀ ਇਸ ਭਾਂਤ।
ਆਪਾਂ ਤਾਂ ਸਤਿਗੁਰੂ ਦੀ ਵਡਿਆਈ ਕਰਨੀ ਹੈ, ਸਾਰੇ ਸਤਿਗੁਰੂ ਇੱਕ ਬਰਾਬਰ ਹਨ।
ਪੜ੍ਹ ਸੁਣ ਤੋ ਚਿਤ ਉਪਜਤ ਸ਼ਾਂਤ।
ਗੁਰੂ ਮਹਾਰਾਜ ਦੀ ਤਵਾਰੀਖ ਨੂੰ ਪੜ੍ਹ ਕੇ ਮਹਿਮਾ ਨੂੰ ਸੁਣ ਕੇ ਮਨ ਦੇ ਵਿੱਚ ਸ਼ਾਂਤੀ ਪੈਦਾ ਹੁੰਦੀ ਹੈ।
ਗੁਰ ਦਾਸ ਕਰਨ ਹਮਾਰੂ ਆਸ਼ਾ,
ਭਾਈ ਸਾਹਿਬ ਕਹਿੰਦੇ ਸਾਡਾ ਤੇ ਆਸ਼ਾ ਹੈ ਗੁਰੂ ਮਹਾਰਾਜ ਦਾ ਜਸ ਕਰਨਾ, ਸਤਿਗੁਰੂ ਦੀ ਵਡਿਆਈ ਕਰਨੀ,
ਸੂਰਜ ਸਮ ਜਾਗ ਮਹਾ ਪ੍ਰਕਾਸ਼,
ਕਿਉਂਕਿ ਗੁਰੂ ਮਹਾਰਾਜ ਦਾ ਜਿਹੜਾ ਜਸ ਹੈ ਸੂਰਜ ਵਾਂਗੂ ਸੰਸਾਰ ਦੇ ਵਿੱਚ ਬਹੁਤ ਪ੍ਰਕਾਸ਼ਮਾਨ ਹੋ ਰਿਹਾ ਹੈ। ਇਸੇ ਲਈ ਭਾਈ ਸਾਹਿਬ ਨੇ ਇਸ ਗ੍ਰੰਥ ਦਾ ਨਾਮ ਵੀ ਸ਼੍ਰੀ ਗੁਰਪ੍ਰਤਾਪ ਸੂਰਜ ਹੀ ਰੱਖਿਆ ਹੈ।
ਸੰਸੈ ਉਡਗਨ ਪ੍ਰਮ ਤਮ ਨਾਸੇ,
ਇਹ ਲੋਕ ਗੁਰੂ ਮਹਾਰਾਜ ਦਾ ਇਤਿਹਾਸ ਅਸੀਂ ਲਿਖ ਰਹੇ ਹਾਂ ਜਿਸ ਦੇ ਨਾਲ ਬਹੁਤ ਸਾਰੇ ਸੰਸਿਆ ਰੂਪੀ ਤਾਰੇ ਤੇ ਭਰਮ ਦਾ ਹਨੇਰਾ ਨਾਸ ਹੋ ਜਾਵੇਗਾ।
ਬਿਕਸਾਵਤ ਸਿੱਖ ਪੰਕਜ ਰਾਸੀ,
ਗੁਰੂ ਮਹਾਰਾਜ ਦਾ ਜਸ ਸੁਣ ਕੇ ਜਿਹੜੇ ਗੁਰਸਿੱਖ ਮਾਈ ਭਾਈ ਨੇ ਜਿਵੇਂ ਸੂਰਜ ਨੂੰ ਵੇਖ ਕੇ ਕਮਲ ਦੇ ਫੁੱਲ ਖਿੜ ਜਾਂਦੇ ਨੇ, ਇਸੇ ਤਰ੍ਹਾਂ ਗੁਰਸਿੱਖਾਂ ਦੇ ਹਿਰਦੇ ਖਿੜ ਜਾਣਗੇ।
ਦੋਹਰਾ ਸ੍ਰੀ ਅੰਮ੍ਰਿਤਸਰ ਕਾਰ ਕੋ ਲੱਗੇ ਮਨੁੱਖ ਸਮੁਦਾਇ,
ਲੋ ਹੁਣ ਬਹੁਤ ਸਾਰੇ ਲੋਕ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਰੋਵਰ ਦੀ ਸੇਵਾ ਕਰਨ ਰੁੱਝ ਗਏ।
ਸਦਾ ਵਰਤ ਸ੍ਰੀ ਗੁਰ ਕਰਿਉ ਕਰੇ ਕਾਮਨਾ ਪਾਏ,
ਲੋ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਤੇ ਸਦਾ ਵਰਤ ਲਾ ਦਿੱਤਾ। ਸਦਾ ਵਰਤੋਂ ਭਾਵ ਹੈ ਵੀ ਜਿੱਥੇ ਹਮੇਸ਼ਾ ਲਈ ਗੁਰੂ ਦਾ ਲੰਗਰ ਚੱਲੇ, ਤੇ ਹੁਣ ਇੱਥੇ ਗੁਰੂ ਮਹਾਰਾਜ ਨੇ ਸੰਗਤ ਤੇ ਪੰਗਤ ਦਾ ਗੁਰੂ ਸ਼ਬਦ ਦਾ ਐਸਾ ਸਦਾ ਵਰਤ ਲਾ ਦਿੱਤਾ ਹੈ, ਇੱਥੇ ਜੋ ਗੁਰਸਿੱਖ ਮਾਈ ਭਾਈ ਆ ਕੇ ਸੇਵਾ ਕਰਦਾ ਉਹ ਮਨੋ ਕਾਮਨਾ ਪ੍ਰਾਪਤ ਕਰ ਲੈਂਦਾ ਹੈ।
ਸੋ ਭਈ ਕੋ ਕੋ ਨਿਜੋ ਟਿਕਤੀ ਕਰੇ ਆਹਾਰੂ,
ਲੋ ਜਿਹੜੀਆਂ ਸੰਗਤਾਂ ਸੇਵਾ ਕਰ ਰਹੀਆਂ ਨੇ ਉਹਨਾਂ ਵਿੱਚੋਂ ਬਈ ਵੱਖੋ ਵੱਖਰੇ ਇਸ ਤਰ੍ਹਾਂ ਮਰਜ਼ਾਦਾ ਵਿੱਚ ਚੱਲਣ ਵਾਲੀਆਂ ਸੰਗਤਾਂ ਨੇ, ਕੁਝ ਐਸੇ ਗੁਰਸਿੱਖ ਮਾਈ ਭਾਈ ਨੇ ਉਹ ਆਪਣੇ ਘਰੋਂ ਭੋਜਨ ਛੱਕ ਕੇ ਆਉਂਦੇ ਹਨ।
ਨਿਸ ਦਿਨ ਕਰੇ ਤਾਲ ਕੀ ਕਾਰਨ,
ਫਿਰ ਉਹ ਦਿਨ ਰਾਤ ਗੁਰੂ ਮਹਾਰਾਜ ਦੇ ਪਾਸ ਆ ਕੇ ਸਰੋਵਰ ਦੀ ਸੇਵਾ ਕਰਦੇ ਹਨ।
ਜਿਤ ਦਿਸ਼ ਆਦਿਕ ਖੁਨਾਵਨ ਚਾਹੇ,
ਉਹ ਜਿਸ ਪਾਸੇ ਕੋਈ ਬਹੁਤੀ ਗੁਰੂ ਮਹਾਰਾਜ ਕੋਈ ਸੇਵਾ ਕਰਵਾਉਣੀ ਚਾਹੁੰਦੇ ਹਨ,
ਤਿਤ ਸ੍ਰੀ ਅਰਜਨ ਪਾਦ ਕਰ ਜਾਹੇ,
ਤੇ ਗੁਰੂ ਅਰਜਨ ਦੇ ਮਹਾਰਾਜ ਉਸ ਪਾਸੇ ਪੈਦਲ ਚੱਲ ਕੇ ਪਹੁੰਚ ਜਾਂਦੇ ਹਨ।
ਫਰਸ਼ ਹੋਏ ਬੈਠੇ ਗੁਰਗਾਦੀ,
ਜਿੱਥੇ ਵੀ ਗੁਰੂ ਮਹਾਰਾਜ ਜਾ ਕੇ ਬੈਠਦੇ ਨੇ ਉੱਥੇ ਵਿਛਾਈ ਹੋ ਜਾਂਦੀ ਹੈ ਤੇ ਗੁਰੂ ਮਹਾਰਾਜ ਗੁਰਤਾ ਦੇ ਸਿੰਘਾਸਨ ਤੇ ਬੈਠ ਜਾਂਦੇ ਹਨ।
ਕਰੇ ਦਾਸ ਕਰਤਹੀਨ ਪਰਮਾਦੇ,
ਤੇ ਗੁਰੂ ਮਹਾਰਾਜ ਦੀ ਨਿਗਰਾਨੀ ਵਿੱਚ ਜਿੰਨੇ ਵੀ ਗੁਰੂ ਘਰ ਦੇ ਸੇਵਾਦਾਰ ਨੇ ਉਹ ਸਾਰੇ ਪਰਮਾਤਾਈ ਨੂੰ ਅਣਗਹਿਲੀ ਨੂੰ ਛੱਡ ਕੇ ਬੜੇ ਪ੍ਰੇਮ ਦੇ ਨਾਲ ਸੇਵਾ ਕਰਦੇ ਹਨ।
ਗੁਰਦਰਸ਼ਨ ਦਾਸਾਂ ਦਿਨ ਸਾਰੇ,
ਲੋ ਸਾਰਾ ਦਿਨ ਇੱਕ ਤਾਂ ਸੰਗਤਾਂ ਸੇਵਾ ਕਰਦੀਆਂ ਨੇ ਨਾਲ ਗੁਰੂ ਮਹਾਰਾਜ ਦੇ ਦਰਸ਼ਨ ਵੀ ਕਰਦੀਆਂ ਹਨ।
ਕਰੇ ਆਨੰਦ ਹੋਏ ਦੁਗਣੀ ਕਾਰ, ਤੇ
ਸੰਗਤਾਂ ਬਹੁਤ ਪ੍ਰਸੰਨ ਹੁੰਦੀਆਂ ਨੇ ਤੇ ਰੋਜ਼ ਜਿੰਨੀ ਆਮ ਮਜ਼ਦੂਰ ਲੋਕ ਸੇਵਾ ਕਰਦੇ ਨੇ ਉਹ ਤੋਂ ਦੁਗਣੀ ਸੇਵਾ ਹੋ ਜਾਂਦੀ ਹੈ।
ਦੁੱਖ ਪੰਜਨ ਇੱਕ ਥਰਾ ਕਰਾਵੇ,
ਲੋ ਭਾਈ ਸਾਹਿਬ ਲਿਖਦੇ ਨੇ ਜਿੱਥੇ ਦੁੱਖ ਪੰਜਨੀ ਬੀਰ ਸਾਹਿਬ ਹੈ ਨਾ ਉਹਦੇ ਨੇੜੇ ਇੱਕ ਥੜਾ ਵੀ ਗੁਰੂ ਮਹਾਰਾਜ ਨੇ ਬਣਾਇਆ ਜਿਸ ਦਾ ਨਾਮ 68 ਕਾਟ ਗੁਰੂ ਮਹਾਰਾਜ ਨੇ ਆਪ ਰੱਖਿਆ ਹੈ।
ਤਹਿ ਗੁਰ ਬੈਠੇ ਕਾਰ ਕਰਾਵੇ,
ਉੱਥੇ ਬੈਠ ਕੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਰੋਵਰ ਦੀ ਸੇਵਾ ਕਰਵਾਉਂਦੇ ਹਨ।
ਜਾਵੇ ਸਦਸਤੀ ਖਨੋ ਮਹਾਨ,
ਜਦੋਂ ਇੱਧਰੋਂ ਦੁੱਖ ਪੰਜਨੀ ਬੇਰ ਸਾਹਿਬ ਵਾਲੇ ਪਾਸੇ ਤੋਂ 68 ਕਾਠ ਦੇ ਨੇੜਿਓਂ ਬਹੁਤ ਸਾਰਾ ਸਰੋਵਰ ਪਟਿਆ ਗਿਆ ਹੈ।
ਅਪ੍ਰਧਾਨ ਬੈਠਣ ਕੂਠਾਨ,
ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਹੁਣ ਉੱਥੋਂ ਉੱਠ ਕੇ ਦੂਸਰੀ ਥਾਂ ਤੇ ਚਲੇ ਗਏ ਹਨ।
ਦਵਾਰ ਦਰਸ਼ਨੀ ਜਿਸ ਥਲ ਕਰਿਓ,
ਇਹ ਹੁਣ ਕਿਹੜਾ ਸਥਾਨ ਹੈ ਜਿੱਥੇ ਦਰਸ਼ਨੀ ਡਿਉਢੀ ਬਣੀ ਹੋਈ ਹੈ ਨਾ ਉੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆ ਕੇ ਬੈਠ ਗਏ।
ਦੱਖਣ ਦਿਸ਼ ਬਦਰੀ ਤਰ ਕਰਿਓ,
ਇਹ ਹੁਣ ਦੱਖਣ ਦਿਸ਼ਾ ਦੇ ਵਿੱਚ ਇੱਕ ਬੇਰੀ ਦਾ ਦਰਖਤ ਖੜਾ ਸੀ ਤੇ ਜਿਸ ਨੂੰ ਇਲਾਚੀ ਬੇਰੀ ਸਾਹਿਬ ਕਹਿੰਦੇ ਨੇ। ਸੰਗਤਾਂ ਜਾਂਦੀਆਂ ਨੇ ਜਦੋਂ ਆਪਾਂ ਦਰਸ਼ਨੀ ਜੋੜੀ ਵਿੱਚ ਦਰਸ਼ਨ ਕਰਨ ਵਾਸਤੇ ਦਰਬਾਰ ਸਾਹਿਬ ਦੇ ਪ੍ਰਵੇਸ਼ ਕਰਦੇ ਹਾਂ ਤੇ ਉਹ ਸੱਜੇ ਪਾਸੇ ਉਹ ਇਲਾਚੀ ਬੇਰੀ ਹੁਣ ਵੀ ਮੌਜੂਦ ਹੈ ਤੇ ਉੱਥੇ ਅਸਥਾਨ ਵੀ ਗੁਰਦੁਆਰਾ ਸਾਹਿਬ ਛੋਟਾ ਜਿਹਾ ਬਣਿਆ ਹੋਇਆ ਹੈ। ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਬਦਰੀ ਦੇ ਉਸ ਬੇਰੀ ਦੇ ਬਿਰਛ ਹੇਠਾਂ ਆ ਕੇ ਬੈਠ ਗਏ ਹਨ।
ਤਾਂ ਜਾਏ ਬੈਠੇ ਗੁਰ ਪੂਰਨ,
ਹੁਣ ਇਸ ਪਾਸਿਓਂ ਸੇਵਾ ਸ਼ੁਰੂ ਕਰਵਾਈ ਹੈ ਤੇ ਪੂਰਨ ਸਤਿਗੁਰੂ ਉਸ ਇਲਾਚੀ ਬੇਰੀ ਸਾਹਿਬ ਦੇ ਹੇਠਾਂ ਜਾ ਕੇ ਬੈਠਦੇ ਹਨ।
ਮ੍ਰਿਤਕਾ ਖਨੇ ਨਿਕਾਸੇ ਤੋਰਨ,
ਗੁਰੂ ਮਹਾਰਾਜ ਇੱਥੇ ਬੈਠ ਕੇ ਸੇਵਾ ਕਰਵਾਉਂਦੇ ਨੇ ਤੇ ਜਿਹੜੇ ਗੁਰਸਿੱਖ ਨੇ ਮਿੱਟੀ ਪੁੱਟਦੇ ਨੇ ਤੇ ਬਹੁਤ ਤੇਜ਼ੀ ਨਾਲ ਉਸਨੂੰ ਬਾਹਰ ਕੱਢ ਰਹੇ ਹਨ।
ਜਿਹਨੂੰ ਨਰਹੁ ਕੇ ਬਾਰ ਵਡ ਭਾਗੇ,
ਭਾਈ ਸਾਹਿਬ ਕਹਿੰਦੇ ਨੇ ਇਹ ਉਹ ਗੁਰਸਿੱਖ ਮਾਈ ਭਾਈ ਨੇ ਨੇ ਜਿਨ੍ਹਾਂ ਦੇ ਬਹੁਤ ਸ੍ਰੇਸ਼ਟ ਭਾਗ ਜਾਗ ਪਏ।
ਰਹਿ ਹਜ਼ੂਰ ਸਰ ਸੇਵਾ ਲਾਗੇ,
ਉਹ ਹਮੇਸ਼ਾ ਗੁਰੂ ਮਹਾਰਾਜ ਦੇ ਹਜ਼ੂਰ ਕੋਲ ਰਹਿੰਦੇ ਨੇ ਤੇ ਸਰੋਵਰ ਦੀ ਸੇਵਾ ਦੇ ਵਿੱਚ ਤਤਪਰ ਹੋ ਕੇ ਲੱਗੇ ਹਨ।
ਸਤਨਾਮ ਕੋ ਸਿਮਰਨ ਕਰੇ,
ਲੋਕ ਕੱਲੀ ਸੇਵਾ ਹੀ ਨਹੀਂ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਾਲ ਸਤਨਾਮ ਵਾਹਿਗੁਰੂ ਦਾ ਸਿਮਰਨ ਵੀ ਕਰਵਾਉਂਦੇ ਹਨ।
ਕਨੇ ਟੋਕਰੀ ਸਿਰ ਪਰ ਧਰੇ,
ਤੇ ਇਸ ਤਰ੍ਹਾਂ ਆਪਸ ਵਿੱਚ ਗੱਲਾਂ ਨਹੀਂ ਕਰਦੇ ਤੇ ਜਦੋਂ ਸੇਵਾ ਕਰਦੇ ਨੇ ਨਾਲ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਵੀ ਕਰਦੇ ਹਨ। ਟੋਕਰੀਆਂ ਮਿੱਟੀ ਪੱਟ ਪੱਟ ਕੇ ਟੋਕਰੀਆਂ ਭਰਦੇ ਨੇ ਤੇ ਕਈ ਉਹਨਾਂ ਨੂੰ ਸਿਰ ਉੱਤੇ ਚੱਕਦੇ ਹਨ।
ਉੱਤਰ ਦੇਸ਼ ਤਲਾਬ ਕੇ ਤੀਰ,
ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਲਾਚੀ ਬੇਰੀ ਸਾਹਿਬ ਦੇ ਕੋਲ ਸੇਵਾ ਕਰਵਾ ਰਹੇ ਹਨ ਤੇ ਦੂਸਰੇ ਪਾਸੇ ਉੱਤਰ ਦਿਸ਼ਾ ਜਿਹੜੀ ਪਹਾੜ ਦੀ ਦਿਸ਼ਾ ਹੈ ਉਸ ਪਾਸੇ ਸਰੋਵਰ ਦੇ ਕੰਢੇ ਦੇ ਉੱਤੇ
ਭਾਈ ਸਾਹਿਬ ਬੁੱਢਾ ਧੀਰ,
ਉੱਥੇ ਭਾਈ ਬੁੱਢਾ ਸਾਹਿਬ ਜੀ ਜੋ ਬੜੇ ਧੀਰਜਵਾਨ ਗੁਰਸਿੱਖ ਹੋਏ ਨੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਤੋਂ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਕੀਤੀ, ਉਹ ਉੱਤਰ ਦਿਸ਼ਾ ਵੱਲ ਜਿੱਥੇ ਬਾਬਾ ਬੁੱਢਾ ਸਾਹਿਬ ਦੀ ਬੇਰ ਹੈ ਉਹ ਉੱਤਰ ਦਿਸ਼ਾ ਹੈ, ਉੱਥੇ ਬਾਬਾ ਬੁੱਢਾ ਸਾਹਿਬ ਜੀ ਸੇਵਾ ਕਰਵਾ ਰਹੇ ਹਨ।
ਕਰੇ ਕਰਾਵੇ ਕਾਰ ਵਿਸਾਲਾ,
ਇੱਧਰ ਲਾਚੀ ਬੇਰੀ ਸਾਹਿਬ ਗੁਰੂ ਅਰਜਨ ਸਾਹਿਬ ਆਪ ਬੈਠ ਕੇ ਸੇਵਾ ਦੀ ਨਿਗਰਾਨੀ ਕਰ ਰਹੇ ਹਨ ਤੇ ਉੱਤਰ ਦਿਸ਼ਾ ਵੱਲ ਬਾਬਾ ਬੁੱਢਾ ਸਾਹਿਬ ਜੀ ਪ੍ਰੇਮ ਦੇ ਨਾਲ ਇਹ ਮਹਾਨ ਸੇਵਾ ਕਰਵਾ ਰਹੇ ਹਨ।
ਕਨੇ ਨਿਕਾਸੇ ਫਿਰੇ ਉਤਾਲਾ,
ਲੋਕ ਕਿਤੋਂ ਮਿੱਟੀ ਕੱਢਦੇ ਪੱਟ ਪੱਟ ਕੇ ਬਾਹਰ ਕੱਢਦੇ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਤੇ ਬਹੁਤ ਤਾਲੀ ਨਾਲ ਇੱਧਰ ਉੱਧਰ ਤੇਜ਼ੀ ਨਾਲ ਫਿਰਦੇ ਨੇ, ਜਿੱਥੇ ਵੀ ਲੋੜ ਹੁੰਦੀ ਹੈ ਇੱਥੋਂ ਪੱਟੋ ਵੀ, ਹੁਣ ਇੱਧਰ ਜ਼ਿਆਦਾ ਨਾ ਪੱਟਣਾ, ਡੂੰਘਾ ਨਹੀਂ ਕਰਨਾ, ਬਰਾਬਰ ਲੇਵਲ ਰੱਖੋ, ਇਹ ਇੱਧਰ ਉੱਧਰ ਫਿਰ ਕੇ ਸੇਵਾ ਕਰਵਾ ਰਹੇ ਹਨ।
ਦੇਸ਼ ਵਿਦੇਸ਼ਾਂ ਨੂੰ ਕਿਤਕ ਮਸੰਦ,
ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਸੰਗਤਾਂ ਦੇ ਜਥੇਦਾਰ ਨੇ ਉਹਨਾਂ ਨੂੰ ਉਸ ਵੇਲੇ ਮਸੰਦ ਆਖਿਆ ਜਾਂਦਾ ਸੀ, ਉਹ ਵੀ ਆਉਂਦੇ ਹਨ।
ਜਹਿ ਧਰਮਸਾਲ ਮਿਲੇ ਸਿੱਖ ਬ੍ਰਿੰਦ,
ਜਿੱਥੇ ਜਿੱਥੇ ਧਰਮਸਾਲ ਪਹਿਲਾਂ ਗੁਰੂ ਘਰਾਂ ਦਾ ਨਾਮ ਸੀ, ਜਿੱਥੇ ਵੀ ਗੁਰਦੁਆਰੇ ਦੇ ਵਿੱਚ ਸੰਗਤਾਂ ਇਕੱਤਰ ਹੁੰਦੀਆਂ ਹਨ।
ਦੂਰ ਦੇਸ਼ ਕੈ ਨੇੜੇ ਹੋਏ,
ਜਾਂ ਕੋਈ ਦੂਰ ਦੇਸ਼ ਦੇ ਵਿੱਚ ਉਹ ਸੰਗਤਾਂ ਇਕੱਤਰ ਹੁੰਦੀਆਂ ਗੁਰੂ ਘਰਾਂ ਦੇ ਵਿੱਚ ਜਾਂ ਕਿਸੇ ਨੇੜੇ ਕਿਸੇ ਅਸਥਾਨ ਤੇ
ਤੀਰਥਕਾਰ ਕਰੇ ਸਭ ਕੋਏ,
ਤੇ ਉੱਥੇ ਜਾ ਕੇ ਵੀ ਇਸ ਅੰਮ੍ਰਿਤਸਰ ਸਾਹਿਬ ਸਰੋਵਰ ਦੇ ਲਈ ਸਾਰੇ ਹੀ ਉਹ ਸੇਵਾ ਮਾਇਆ ਦੀ ਜਾਂ ਹੋਰ ਸੇਵਾ ਉਹ ਸਾਰੇ ਇਕੱਤਰ ਕਰਦੇ ਹਨ।
ਸਤਿਗੁਰ ਕੀ ਪ੍ਰਸੰਨਤਾ ਆਤ ਹੋਏ,
ਹੁਣ ਇਹ ਸਾਰੀਆਂ ਸੰਗਤਾਂ ਇਸ ਲਈ ਸੇਵਾ ਕਰ ਰਹੀਆਂ ਨੇ ਜਿਸ ਦੇ ਨਾਲ ਗੁਰੂ ਮਹਾਰਾਜ ਦੀ ਬਹੁਤੀ ਪ੍ਰਸੰਨਤਾ ਹੋ ਜਾਵੇ।
ਚਾਰ ਪਦਾਰਥ ਤਿਸ ਕਰ ਗਾਤ ਹੋਏ,
ਕਿਉਂਕਿ ਗੁਰੂ ਮਹਾਰਾਜ ਨੇ ਬਚਨ ਕੀਤਾ ਸੀ ਵੀ ਜਿਹੜਾ ਇਸ ਪਾਵਨ ਤੀਰਥ ਦੀ ਅੰਮ੍ਰਿਤਸਰ ਸਾਹਿਬ ਜੀ ਦੀ ਸੇਵਾ ਕਰੇਗਾ ਤੇ ਉਹਨੂੰ ਚਾਰੇ ਪਦਾਰਥ ਪ੍ਰਾਪਤ ਹੋਣਗੇ, ਧਰਮ ਅਰਥ ਕਾਮ ਤੇ ਮੋਖ ਇਹ ਚਾਰ ਪਦਾਰਥ ਮਿਲ ਜਾਣਗੇ।
ਗੁਰ ਸ਼ਰਧਾ ਔਰ ਧਾਰੈ ਜੋਏ,
ਜਿਹੜਾ ਗੁਰਸਿੱਖ ਮਾਈ ਪਾਈ ਗੁਰੂ ਮਹਾਰਾਜ ਦੇ ਪ੍ਰਤੀ ਜਾਂ ਇਸ ਤੀਰਥ ਦੇ ਪ੍ਰਤੀ ਸ਼ਰਧਾ ਧਾਰਨ ਕਰੇਗਾ
ਉਹ ਸਭ ਆਏ ਪ੍ਰਾਪਤੀ ਹੋਏ,
ਸਾਰੇ ਪਦਾਰਥ ਆ ਕੇ ਪਾਈ ਮਿਲ ਜਾਣਗੇ।
ਇਹ ਸੁਣ ਕੇ ਸਤਿਗੁਰ ਕੀ ਬਾਣੀ,
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਾਰਾ ਤੌਰ ਤੇ ਸਾਰੀਆਂ ਸੰਗਤਾਂ ਨੂੰ ਇਹ ਬਚਨ ਆਖੇ ਸਨ,
ਲਿਖੇ ਹੁਕਮਨਾਮੇ ਸਾਵਧਾਨੀ,
ਤੇ ਇਧਰੋਂ ਜਿਹੜੇ ਗੁਰੂ ਮਹਾਰਾਜ ਦੇ ਵੱਲੋਂ ਹੁਕਮਨਾਮੇ ਸੰਗਤਾਂ ਨੂੰ ਲਿਖ ਕੇ ਭੇਜੇ ਗਏ।
ਜਹ ਕਹਿ ਸਿੱਖ ਸ਼ੀਘਰ ਹੀ ਧਾਏ,
ਹੁਣ ਉਸ ਵੇਲੇ ਕੋਈ ਟੈਲੀਫੋਨ ਜਾਂ ਕੋਈ ਹੋਰ ਦੇ ਸਾਧਨ ਹੈ ਨਹੀਂ ਸਨ ਤੇ ਹੁਕਮਨਾਮੇ ਭੇਜੇ ਜਾਂਦੇ ਸਨ, ਤੇ ਹੁਣ ਬਹੁਤ ਸਾਰੇ ਸਿੱਖ ਜਿੱਧਰੋਂ ਕਿੱਧਰੋਂ ਪਤਾ ਲੱਗਦਾ ਤੇ ਬਹੁਤ ਛੇਤੀ ਧਾਵਾ ਕਰਕੇ ਆਉਂਦੇ ਹਨ।
ਸ੍ਰੀ ਗੁਰ ਕੋ ਫੁਰਮਾਨ ਸੁਣਾਏ,
ਜਿਹੜੇ ਸਿੱਖ ਹੁਕਮਨਾਮੇ ਲੈ ਕੇ ਜਾਂਦੇ ਨੇ ਤੇ ਜਿੱਥੇ ਵੀ ਗੁਰੂ ਦੀਆਂ ਸੰਗਤਾਂ ਨੇ ਜਾ ਕੇ ਗੁਰੂ ਮਹਾਰਾਜ ਦਾ ਹੁਕਮ ਸੁਣਾ ਦਿੰਦੇ ਹਨ,
ਅਦਕ ਖੁਸ਼ੀ ਗੁਰ ਹੋਇ ਸੁਣ ਬਾਤ,
ਜਦੋਂ ਗੁਰੂ ਮਹਾਰਾਜ ਦੇ ਉਹ ਹੁਕਮਨਾਮੇ ਨੂੰ ਸੁਣਦੇ ਨੇ ਤੇ ਸੰਗਤਾਂ ਬਹੁਤ ਖੁਸ਼ ਹੁੰਦੀਆਂ ਹਨ।
ਸਿੱਖ ਪਏ ਸਭ ਹਰਖਤ ਗਾਤ,
ਗੁਰਸਿੱਖ ਮਾਈ ਪਾਈ ਸਨ ਉਹ ਸਾਰੇ ਆਪਣੇ ਮਨ ਦੇ ਵਿੱਚ ਬਹੁਤ ਪ੍ਰਸੰਨ ਹੋ ਰਹੇ ਹਨ।
ਵਸਤਰ ਦਰਬ ਲੈ ਲਈ ਉਪਹਾਰੇ,
ਹੁਣ ਸੰਗਤਾਂ ਨੂੰ ਪਤਾ ਲੱਗਦਾ ਵੀ ਇਹ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸੇਵਾ ਆਰੰਭ ਹੋ ਚੁੱਕੀ ਹੈ, ਬਹੁਤ ਸਾਰਾ ਧਨ ਤੇ ਵਸਤਰ ਲੈ ਲੈ ਕੇ ਭੇਟਾ ਲੈ ਕੇ ਆਉਂਦੇ ਹਨ।
ਆਏ ਜਿਤਕਤ ਤੇ ਸੋ ਹਜ਼ਾਰੋਂ,
ਲੋ ਇੱਕ ਦੋ ਨਹੀਂ ਹਜ਼ਾਰਾਂ ਦੀ ਤਾਦਾਦ ਵਿੱਚ ਬਹੁਤ ਸਾਰੀਆਂ ਸੰਗਤਾਂ ਮਾਇਆ ਵਸਤਰ ਧਨ ਲੈ ਕੇ ਆਉਂਦੀਆਂ ਹਨ।
ਕੋਈ ਤ੍ਰਿਹਾਵਨ ਸਭ ਕੋ ਦੇ
ਤਿੰਨ ਮੀਲ ਦਾ ਦਾ ਕੜਾ ਪ੍ਰਸ਼ਾਦ ਰੋਜ਼ ਬਣਦਾ ਹੈ ਤੇ ਸਭ ਨੂੰ ਗੁਰੂ ਮਹਾਰਾਜ ਵਰਤਾਉਂਦੇ ਹਨ।
ਭਾਉ ਭੂਰ ਕਰ ਸਿੱਖ ਗਨ ਲੀਤ,
ਜਿੰਨੇ ਵੀ ਗੁਰਸਿੱਖ ਮਾਈ ਭਾਈ ਨੇ ਕੜਾ ਪ੍ਰਸ਼ਾਦੀ ਦੇਗ ਨੂੰ ਬਹੁਤ ਸ਼ਰਧਾ ਭਾਵਨਾ ਦੇ ਨਾਲ ਲੈਂਦੇ ਹਨ।
ਸੰਗਤ ਕੋ ਦਰਸ਼ਨ ਸਭ ਕਾਲ,
ਲਾਉਣ ਸੇਵਾ ਹੋ ਰਹੀ ਹੈ ਤੇ ਸੰਗਤਾਂ ਨੂੰ ਗੁਰੂ ਮਹਾਰਾਜ ਦੇ ਹਰ ਰੋਜ਼ ਖੁੱਲੇ ਦਰਸ਼ਨ ਹੋ ਰਹੇ ਹਨ।
ਦੇਖ ਰਹੇ ਬਹੁ ਕਰੇ ਨਿਹਾਲ,
ਗੁਰੂ ਮਹਾਰਾਜ ਹਮੇਸ਼ਾ ਸੰਗਤਾਂ ਵਿੱਚ ਹੀ ਰਹਿੰਦੇ ਨੇ, ਦਰਸ਼ਨ ਦਿੰਦੇ ਨੇ, ਹਾਲ ਕਰ ਰਹੇ ਹਨ।
ਕੇ ਸੁਤ ਦੇਤ ਕੇ ਸੁਤ ਦੇਤ ਦਰਬ ਕਿਸ ਦੇਤ,
ਕੋਈ ਆ ਕੇ ਕਹਿੰਦਾ ਮਹਾਰਾਜ ਮੈਨੂੰ ਪੁੱਤਰ ਚਾਹੀਦਾ ਹੈ, ਗੁਰੂ ਮਹਾਰਾਜ ਪੁੱਤਰ ਦਾ ਵਰਦਾਨ ਦੇ ਦਿੰਦੇ ਨੇ। ਕੋਈ ਕਹਿੰਦਾ ਮੈਂ ਗਰੀਬ ਹਾਂ ਧਨ ਚਾਹੀਦਾ, ਉਹਨੂੰ ਧਨ ਵੀ ਦੇ ਦਿੰਦੇ ਹਨ।
ਰਿਸਕੇ ਹੋਇਆ ਗਨ ਪਸ਼ੂ ਨਕੇਤ, ਕਿਸਕੇ ਹੋਇਆ ਗਨ ਪਸ਼ੂ ਨਕੇਤ,
ਕੋਈ ਕਹਿੰਦਾ ਮਹਾਰਾਜ ਸਾਡੇ ਘਰ ਦੁੱਧ ਨਹੀਂ ਹੈ, ਤੇ ਗੁਰੂ ਮਹਾਰਾਜ ਉਹਨੂੰ ਕਹਿੰਦੇ ਭਾਈ ਕੋਈ ਨੀ ਤੇਰੇ ਘਰ ਵੀ ਦੁੱਧ ਆ ਜਾਵੇਗਾ, ਤੇ ਪਸ਼ੂ ਦੁਧਾਰੂ ਪਸ਼ੂ ਲਵੇਰੇ ਉਹਦੇ ਘਰ ਦੇ ਵਿੱਚ ਆ ਜਾਂਦੇ ਹਨ।
ਕਿਹੋ ਦੁੱਖ ਕਾਟੈ ਤਨ ਰੋਗ,
ਬਿਮਾਰ ਆ ਜਾਂਦਾ ਹੈ ਕਿ ਮਹਾਰਾਜ ਮੇਰਾ ਰੋਗ ਕੱਟ ਦਿਓ, ਤੇ ਗੁਰੂ ਮਹਾਰਾਜ ਉਹਦਾ ਦੁੱਖ ਕੱਟ ਦਿੰਦੇ ਹਨ।
ਤੈ ਕਿਸ ਕੋ ਸਭ ਜਾ ਕੇ ਭੋਗ,
ਕੋਈ ਕਹਿੰਦਾ ਮੈਨੂੰ ਮਹਾਰਾਜ ਪਦਾਰਥ ਚਾਹੀਦੇ ਨੇ, ਸੰਸਾਰ ਦੇ ਸਾਰੇ ਪਦਾਰਥ ਉਹਦੀ ਝੋਲੀ ਵਿੱਚ ਪਾ ਦਿੰਦੇ ਹਨ।
ਇਹ ਵੈਰਾਗ ਨਾਮ ਕਿਸ ਦੇ,
ਕਈ ਨਿਸ਼ਕਾਮੀ ਵੀ ਹਨ ਤੇ ਉਹ ਕਹਿੰਦੇ ਸਾਨੂੰ ਮਹਾਰਾਜ ਵੈਰਾਗ ਚਾਹੀਦਾ, ਕੋਈ ਕਹਿੰਦਾ ਸਾਨੂੰ ਨਾਮ ਦੀ ਦਾਤ ਚਾਹੀਦੀ, ਉਹ ਵੀ ਸਤਿਗੁਰੂ ਦੇ ਰਹੇ ਹਨ।
ਕਿਸਕੇ ਔਰ ਵਿਕਾਰ ਹਰ ਲੈ,
ਕੋਈ ਕਹਿੰਦਾ ਮਹਾਰਾਜ ਵਿਕਾਰ ਬਹੁਤ ਤੰਗ ਕਰਦੇ ਨੇ, ਇਹਨਾਂ ਨੂੰ ਨਾਸ ਕਰ ਦਿਓ, ਤੇ ਗੁਰੂ ਮਹਾਰਾਜ ਉਹਦੇ ਵਿਕਾਰ ਨਾਸ ਕਰ ਦਿੰਦੇ ਹਨ।
ਸ਼ਾਂਤ ਦਾਤ ਕਿਸ ਧੀਰਜ ਖਿਮਾ,
ਕਿਸੇ ਨੂੰ ਸ਼ਾਂਤੀ ਦੀ ਦਾਤ ਦੇ ਦਿੰਦੇ ਨੇ, ਕਿਸੇ ਨੂੰ ਧੀਰਜ ਤੇ ਖਿਮਾ ਬਖਸ਼ਿਸ਼ ਕਰਦੇ ਹਨ।
ਦਇਆ ਸੰਤੋਸ਼ ਦਇਓ ਕਿਸ ਜਮਾ,
ਕਿਸੇ ਨੂੰ ਦਇਆ ਤੇ ਸੰਤੋਖ ਤੇ ਇਸ ਤਰ੍ਹਾਂ ਜਮਾ ਦਰਸ ਵੀ ਬਹੁਤਾ ਉਹਨੂੰ ਦਿੰਦੇ ਹਨ।
ਭਾਉ ਭਗਤ ਸਿਮਰਨ ਸਤਨਾਮ,
ਜੋ ਪ੍ਰੇਮਾ ਭਗਤੀ ਕਿਸੇ ਨੂੰ ਸਤਨਾਮ ਵਾਹਿਗੁਰੂ ਦਾ ਸਿਮਰਨ ਬਖਸ਼ਿਸ਼ ਕਰ ਰਹੇ ਹਨ।
ਨਹਾਨ ਦਾਨ ਸੋਚ ਸੰਜਮ ਸਾਮੋ,
ਇਹ ਜਿਹੜੇ ਗੁਰਸਿੱਖੀ ਦੇ ਅਸੂਲ ਨੇ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਕਿਉਂਕਿ ਜਦੋਂ ਆਦਮੀ ਕਈ ਵਾਰੀ ਬਿਮਾਰ ਹੋ ਜਾਂਦਾ ਤੇ ਇਸ਼ਨਾਨ ਵੀ ਨਹੀਂ ਹੁੰਦਾ, ਇਹ ਵੀ ਗੁਰੂ ਦੀ ਬਖਸ਼ਿਸ਼ ਸਮਝਣੀ ਚਾਹੀਦੀ ਹੈ। ਇਸ਼ਨਾਨ ਤੇ ਦਾਨ ਕਰਨਾ, ਸਵੱਛ ਪਵਿੱਤਰਤਾ ਰੱਖਣੀ, ਸੰਜਮ ਇੰਦਰੀਆਂ ਦਾ ਦਮਨ ਕਰਨਾ ਤੇ ਇਸ ਤਰ੍ਹਾਂ ਇਹ ਸੰਦਮ ਆਦਿਕ ਸਾਧਨ ਮੰਦੀਆਂ ਵਾਸ਼ਨਾਵਾਂ ਨੂੰ ਰੋਕਣਾ, ਕਈਆਂ ਨੂੰ ਇਹ ਹਜ਼ੂਰ ਦੇਵੀ ਸਾਧਨ ਬਖਸ਼ਿਸ਼ ਕਰ ਰਹੇ ਹਨ।
ਬ੍ਰਹਮ ਗਿਆਨ ਕਿਸਕੇ ਔਰ ਦੇਤ,
ਕਿਸੇ ਗੁਰਸਿੱਖ ਨੂੰ ਬ੍ਰਹਮ ਗਿਆਨ ਦੀਆਂ ਵੀ ਦਾਤਾਂ ਸਤਿਗੁਰੂ ਬਖਸ਼ਿਸ਼ ਕਰਦੇ ਹਨ।
ਕਿਸ ਹੰਤਾ ਮਮਤਾ ਹਰ ਲੇਤ,
ਲੋਕ ਕੋਈ ਕਹਿੰਦਾ ਮਹਾਰਾਜ ਇਹ ਹੰਤਾ ਮਮਤਾ ਨਾਸ ਕਰ ਦਿਓ, ਗੁਰੂ ਮਹਾਰਾਜ ਉਹਨਾਂ ਦੀ ਇਹ ਮੈਂ ਮੇਰੀ ਨੂੰ ਹੰਤਾ ਮਮਤਾ ਨੂੰ ਨਾਸ ਕਰ ਦਿੰਦੇ ਹਨ।
ਦੋਨੋਂ ਲੋਕਨ ਕਹੋ ਸੁਖ ਕਾਹੂ,
ਕੋਈ ਕਹਿੰਦਾ ਮਹਾਰਾਜ ਮੈਨੂੰ ਲੋਕ ਤੇ ਪ੍ਰਲੋਕ ਦਾ ਸੁਖ ਚਾਹੀਦਾ, ਦੋਵੇਂ ਲੋਕਾਂ ਦਾ ਸੁਖ ਦੇ ਦਿੰਦੇ ਹਨ।
ਪ੍ਰੇਮਾ ਭਗਤ ਦੇਤ ਮਨ ਮਾਹੂ,
ਤੇ ਕਈਆਂ ਨੂੰ ਪ੍ਰੇਮਾ ਭਗਤੀ ਦੀ ਦਾਤ ਮਨ ਦੇ ਵਿੱਚ ਬਖਸ਼ਿਸ਼ ਕਰ ਦਿੰਦੇ ਹਨ।
ਮਹਾਪ੍ਰੀਤ ਜਾਗੀ ਸਿੱਖ ਗਨ ਮੈਂ,
ਉਹ ਗੱਲ ਕੀ ਇੱਥੇ ਗੁਰੂ ਮਹਾਰਾਜ ਦੇ ਬਚਨਾਂ ਦੇ ਨਾਲ ਤੇ ਇਸ ਪਾਵਨ ਸਰੋਵਰ ਦੀ ਸੇਵਾ ਕਰਕੇ ਜੋ ਮੰਗੀਏ ਉਹੀ ਕੁਛ ਮਿਲ ਜਾਂਦਾ ਹੈ, ਇਸੇ ਲਈ ਸਿੱਖਾਂ ਦੇ ਮਨ ਦੇ ਵਿੱਚ ਬਹੁਤ ਪ੍ਰੀਤ ਜਾਗ ਪਈ ਹੈ।
ਰਹਿਕਾਰ ਲਾਹਾ ਲੱਖ ਮਨ ਮੈਂ,
ਵੀ ਇਹ ਤੇ ਵੀ ਸਦਾ ਵਰਤ ਲੱਗਿਆ ਹੋਇਆ ਹੈ ਤੇ ਲਾਹਾ ਸਮਝ ਕੇ ਸਾਰੇ ਗੁਰਸਿੱਖ ਭਾਈ ਭਾਈ ਪ੍ਰੇਮ ਦੇ ਨਾਲ ਸੇਵਾ ਕਰ ਰਹੇ ਹਨ।
ਦੋਰਾ ਹਿਮ ਉਦਾਰ ਤਰ ਆਤਮਾ ਨਰਗਨ ਕੀਨ ਨਿਹਾਲ,
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੋ ਬਹੁਤ ਮਨ ਦੇ ਉਦਾਰ ਨੇ ਤੇ ਬਹੁਤ ਸਾਰੀਆਂ ਸੰਗਤਾਂ ਨੂੰ ਨਿਹਾਲ ਨਿਹਾਲ ਕਰ ਰਹੇ ਹਨ।
ਭੁੱਲੀ ਕੀਰਤ ਮਾਲਤੀ ਘਰ ਘਰ ਵਿਖੇ ਵਿਸ਼ਾਲ,
ਗੁਰੂ ਮਹਾਰਾਜ ਦੀ ਮਹਿਮਾ ਮਾਲ ਕੇਤਕੀ ਦੇ ਫੁੱਲਾਂ ਵਾਂਗੂ ਤੇ ਘਰਾਂ ਘਰਾਂ ਦੇ ਵਿੱਚ ਹੁਣ ਮਹਿਕ ਪਈ ਹੈ, ਭਾਵ ਸਾਰੇ ਥਾਵਾਂ ਤੇ ਗੁਰੂ ਮਹਾਰਾਜ ਦੀ ਮਹਿਮਾ ਤੇ ਵਡਿਆਈ ਲੋਕ ਕਰ ਰਹੇ ਹਨ।
ਚੌਪਈ ਜਿਸ ਕੇ ਹੋਏ ਕਾਮਨਾ ਆਵੇ,
ਗੱਲ ਕੀ ਜਿਹਦੇ ਮਨ ਦੇ ਵਿੱਚ ਕੋਈ ਵੀ ਦੁਨਿਆਵੀ ਜਾਂ ਕੋਈ ਪਰਮਾਰਥਕ ਇੱਛਾ ਹੁੰਦੀ ਉਹ ਇੱਥੇ ਆ ਜਾਂਦਾ ਹੈ।
ਤੀਰਥ ਕਾਰ ਕਰੇ ਚਿਤ ਲਾਵੇ,
ਤੇ ਮਨ ਚਿਤ ਲਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਉਹ ਸੇਵਾ ਕਰਦਾ ਹੈ।
ਕੀਰਤ ਸਿੱਖਣ ਕੇ ਇਹੋ ਨਾਮੋ,
ਲੋਕ ਕਿੰਨੇ ਕੁ ਜਿਹੜੇ ਕੋਈ ਨਾਮੀ ਸਿੱਖ ਸਨ ਉਹਨਾਂ ਦੇ ਅਸੀਂ ਨਾਮ ਦੱਸਦੇ ਹਾਂ।
ਬਾਨਨ ਕਰੋ ਸੁਣੋ ਅਬਰਾਮੋ,
ਕਿਉਂਕਿ ਇਤਿਹਾਸਕਾਰ ਦਾ ਫਰਜ਼ ਹੀ ਹੁੰਦਾ ਹੈ ਵੀ ਜਿਹੜੇ ਕੋਈ ਉਸ ਵੇਲੇ ਨਾਮੀ ਗ੍ਰਾਮੀ ਸਿੱਖ ਸਨ ਜਿਨ੍ਹਾਂ ਨੇ ਅੱਗੇ ਹੋ ਕੇ ਸੇਵਾ ਕੀਤੀ ਹੈ ਤੇ ਉਹਨਾਂ ਦੇ ਕੁੱਝ ਨਾਮ ਅਸੀਂ ਦੱਸਦੇ ਹਾਂ।
ਭਾਈ ਬੁੱਢਾ ਜੋਤ ਪਰਿਵਾਰ,
ਭਾਈ ਬੁੱਢਾ ਸਾਹਿਬ ਜੀ ਇੱਕ ਗੁਰੂ ਨਾਨਕ ਸਾਹਿਬ ਤੋਂ ਵਰੋਸ ਆਏ ਹੋਏ ਬ੍ਰਹਮ ਗਿਆਨੀ ਮਹਾਂਪੁਰਖ ਸਨ, ਇਹ ਵੀ ਤੇ ਇਹਨਾਂ ਦਾ ਸਾਰਾ ਪਰਿਵਾਰ ਸੇਵਾ ਵਿੱਚ ਲੱਗਿਆ ਹੋਇਆ।
ਸਹਿਤ ਕਰ
ਬਾਬਾ ਬੁੱਢਾ ਸਾਹਿਬ ਜੀ ਦੇ ਪੁੱਤਰ ਭਾਈ ਭਾਨਾ ਜੀ ਹੋਏ ਨੇ, ਅੱਗੇ ਉਹਨਾਂ ਦੇ ਪੁੱਤਰ ਭਾਈ ਰਾਮ ਕੋਇਰ ਜੀ ਹੋਏ ਨੇ, ਇਸ ਤਰ੍ਹਾਂ ਪੁੱਤਰ ਪੋਤਰੇ ਸਾਰੇ ਸੇਵਾ ਦੇ ਵਿੱਚ ਲੱਗੇ ਹੋਏ ਹਨ।
ਸਿੱਖ ਭਾਈ ਭਗਤੂ ਗੁਣ ਧਾਮੋ,
ਇੱਕ ਭਾਈ ਭਗਤੂ ਜੀ ਗੁਰੂ ਦੇ ਮਹਾਨ ਗੁਰਸਿੱਖ ਨੇ ਜੋ ਗੁਣਾਂ ਦਾ ਘਰ ਹਨ।
ਕਰੇ ਕਾਰ ਸਿਮਰੈ ਸਤਨਾਮ,
ਉਹ ਵੀ ਹਮੇਸ਼ਾ ਲਈ ਸੇਵਾ ਕਰਦੇ ਨੇ, ਨਾਲੇ ਸਤਨਾਮ ਵਾਹਿਗੁਰੂ ਦਾ ਸਿਮਰਨ ਦੋਵੇਂ ਮਿਲ ਕੇ ਕਰਦੇ ਹਨ।
ਮਾਨੋ ਪ੍ਰਾਣਾ ਸਿੱਖੀ ਪੂਤਾ,
ਭਾਈ ਮੰਝ ਸਾਹਿਬ ਅੱਗੇ ਇਹਨਾਂ ਸਾਰਿਆਂ ਦੇ ਪ੍ਰਸੰਗ ਖੋਲ ਕੇ ਵੀ ਭਾਈ ਸਾਹਿਬ ਦੱਸਣਗੇ। ਤੇ ਭਾਈ ਪ੍ਰਾਣਾ ਜੀ ਤੇ ਇਹਦੇ ਨਾਲ ਭਾਈ ਪ੍ਰਾਣਾ ਜੀ ਜਿਨ੍ਹਾਂ ਨੂੰ ਸਿੱਖੀ ਦਾ ਪੋਤਾ ਜਹਾਜ਼ ਗੁਰੂ ਮਹਾਰਾਜ ਨੇ ਆਖਿਆ ਹੈ,
ਰਹਿਕਾਰ ਔਰ ਆਨੰਦ ਉਦੂਤ,
ਭਾਈ ਮੰਝ ਨੂੰ ਵੀ ਗੁਰੂ ਮਹਾਰਾਜ ਨੇ ਆਖਿਆ ਸੀ, ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹਿਤਾ ਜਗ ਲੰਘਣ ਹਾਰਾ, ਭਾਈ ਮੰਝ ਤੂੰ ਵੀ ਗੁਰੂ ਕਾ ਜਹਾਜ਼ ਬਣ ਗਿਆ ਹੈ। ਇਸ ਤੋਂ ਆਦਿ ਲੈ ਕੇ ਜਿਹੜੇ ਗੁਰਸਿੱਖ ਨੇ ਬਹੁਤ ਪ੍ਰੇਮ ਦੇ ਨਾਲ ਸੇਵਾ ਕਰਦੇ ਨੇ ਤੇ ਉਹਨਾਂ ਦੇ ਹਿਰਦੇ ਵਿੱਚ ਆਨੰਦ ਪ੍ਰਗਟ ਹੁੰਦਾ ਹੈ।
ਭਾਉ ਭਾਉਤ ਕੇ ਗਉ ਪਾਉਣ ਹੁਲਾਸਾ,
ਉਹ ਪ੍ਰੇਮਾ ਭਗਤੀ ਦੇ ਤੇ ਨਾਲ ਵੀ ਉਹਨਾਂ ਦੇ ਮਨ ਦੇ ਵਿੱਚ ਬੜਾ ਉਤਸ਼ਾਹ ਪੈਦਾ ਹੁੰਦਾ ਹੈ।
ਕਰੇ ਕਰ ਭਾਈ ਗੁਰਦਾਸ,
ਭਾਈ ਸਾਹਿਬ ਭਾਈ ਗੁਰਦਾਸ ਜੀ ਜਿਹੜੇ ਗੁਰੂ ਘਰ ਦੇ ਵੇਦ ਵਿਆਸ ਨੇ, ਬਹੁਤ ਉੱਚ ਕੋਟੀ ਦੇ ਸਿੱਖੀ ਦੇ ਪ੍ਰਚਾਰਕ ਸਨ ਤੇ ਉਹ ਵੀ ਆਪਣੇ ਹੱਥੀ ਸੇਵਾ ਕਰ ਰਹੇ ਹਨ।
ਦੋਹਰਾ ਪੁਰੀਆ ਚੋਹੜ ਚੌਧਰੀ ਪੈੜਾ ਕਰ ਪੈੜਾ ਕ੍ਰਿਸ਼ਨਾ ਨਾਮ,
ਹੋਰ ਕਿਹੜੇ ਕਿਹੜੇ ਸਿੱਖ ਸਨ, ਭਾਈ ਪੁਰੀਆ ਜੀ ਤੇ ਭਾਈ ਚੋਹੜ ਜੀ ਇਹ ਪਿੰਡ ਦੇ ਚੌਧਰੀ ਪੰਚ ਸਨ ਤੇ ਇਹਦੇ ਨਾਲ ਹੀ ਭਾਈ ਪੈੜਾ ਜੀ ਭਾਈ ਕ੍ਰਿਸ਼ਨਾ ਜੀ ਇਹ ਪੁਰਾਤਨ ਗੁਰਸਿੱਖਾਂ ਦੇ ਨਾਮ ਨੇ ਜਿਨ੍ਹਾਂ ਨੇ ਗੁਰੂ ਅਰਜਨ ਦੇ ਮਹਾਰਾਜ ਦੇ ਸਮੇਂ ਸੇਵਾ ਕੀਤੀ।
ਬਾਲਾ ਸੁਗੜਤ ਲੋਕ ਹੈ ਸਾਮੁੰਦਾ ਗੁਣ ਧਾਮ,
ਤੇ ਭਾਈ ਬਾਲਾ ਜੀ ਤੇ ਇੱਕ ਬਹੁਤ ਸੁਗੜ ਸੁਜਾਨ ਭਾਈ ਤਰਲੋਕਾ ਜੀ ਤੇ ਭਾਈ ਸਮੁੰਦਾ ਜੀ ਇਹ ਸਾਰੇ ਗੁਣਾਂ ਦੇ ਘਰ ਹਨ।
ਬੂਲਾ ਚੰਡੀ ਤੁਲਸੀਆ ਭਾਗੀਰਥ ਕਲਿਆਣ,
ਭਾਈ ਬੂਲਾ ਜਿਸਦਾ ਚੰਡੀ ਗੋਦ ਸੀ, ਭਾਈ ਤੁਲਸੀਆ ਭਾਈ ਭਗੀਰਥ ਭਾਈ ਕਲਿਆਣਾ ਜੀ।
ਲਾਲੂ ਬਾਲੂ ਹਰੀਜਨ ਗੋਖੂ ਟੋਡ ਮਹਾਨ,
ਤੇ ਭਾਈ ਲਾਲੂ ਜੀ ਤੇ ਭਾਈ ਬਾਲੂ ਜੀ ਤੇ ਇੱਕ ਗੁਰਸਿੱਖ ਦਾ ਨਾਮ ਹਰੀਜਨ ਹੈ ਤੇ ਭਾਈ ਗੋਖੂ ਜੀ ਤੇ ਭਾਈ ਟੋਡੂ ਜੀ ਤੇ ਇਸ ਤਰ੍ਹਾਂ ਦੇ ਬਹੁਤ ਨਾਮੀ ਗ੍ਰਾਮੀ ਸਿੱਖ ਸਨ ਜਿਹੜੇ ਅੱਗੇ ਹੋ ਕੇ ਸੇਵਾ ਕਰ ਰਹੇ ਹਨ।
ਜੁਕਦਾਰਾ ਗੋਇੰਦਾ ਮੋਹਣ ਕੁੱਕੂ ਜਾਨ,
ਜੋ ਭਾਈ ਕਦਾਰਾ ਜਿਸਦਾ ਚੰਜ ਗੋਤ ਸੀ ਤੇ ਭਾਈ ਗੋਇੰਦਾ ਭਾਈ ਮੋਹਣ ਤੇ ਭਾਈ ਕੁੱਕਾ ਜੀ ਜਾਣ ਲਓ।
ਬਾਲਾ ਮਰਵਾਹਾ ਪਰ ਜੋਧਾ ਟੁੱਟਾ ਆਨ,
ਤੇ ਭਾਈ ਬਾਲਾ ਤੇ ਭਾਈ ਮਰਵਾਹਾ ਇੱਕ ਭਾਈ ਜੋਧਾ ਟੁੱਟਾ ਉਸਦੀ ਆਲਸੀ ਇਹ ਵੀ ਗੁਰੂ ਮਹਾਰਾਜ ਦੇ ਸੇਵਾਦਾਰ ਹਨ।
ਇਤਿਹਾਸਕ ਕੀਤੀ ਗਣੇ ਸਿੱਖ ਲੱਗੇ ਸਵਕਾਰ,
ਭਾਈ ਸਾਹਿਬ ਕਹਿੰਦੇ ਇਸ ਤੋਂ ਆਦਿ ਲੈ ਕੇ ਬੇਅੰਤ ਗੁਰਸਿੱਖ ਨਾਮੀ ਗ੍ਰਾਮੀ ਸੇਵਾ ਚ ਲੱਗੇ ਹੋਏ ਨੇ, ਮੈਂ ਕਿਸ ਕਿਸ ਦੇ ਨਾਮ ਗਿਣਾ ਸਾਰੇ ਗਿਣੇ ਨਹੀਂ ਜਾ ਸਕਦੇ।
ਕਨਮ ਸੰਤ ਸਭ ਦੇ ਇਸਤੇ ਸੰਗਤ ਲਿਆਏ ਹਜ਼ਾਰ,
ਇਸ ਤੋਂ ਇਲਾਵਾ ਬਹੁਤ ਸਾਰੇ ਜਿਹੜੇ ਜਥੇਦਾਰ ਨੇ ਉਹ ਸੰਗਤਾਂ ਨੂੰ ਵੀ ਦੇਸ਼ਾਂ ਵਿਦੇਸ਼ਾਂ ਤੋਂ ਲਿਆਉਂਦੇ ਨੇ, ਨਾਲੇ ਉਹ ਮਾਇਆ ਦੀ ਸੇਵਾ ਕਰਦੇ ਨੇ ਨਾਲੇ ਹੱਥੀਂ ਸੇਵਾ ਵੀ ਕਰਦੇ ਹਨ।
ਚੌਪਈ ਦਿਨ ਪ੍ਰਤ ਗਾਨ ਮਸੰਤ ਹਰ ਖਾਵੇ,
ਲੋ ਭਾਈ ਸਾਹਿਬ ਲਿਖਦੇ ਨੇ ਜਿਹੜੇ ਸੰਗਤਾਂ ਦੇ ਜਥੇਦਾਰ ਨੇ ਉਹ ਵੀ ਦਿਨ ਬ ਦਿਨ ਬਹੁਤ ਪ੍ਰਸੰਨ ਹੋ ਰਹੇ ਹਨ।
ਨਈ ਨਈ ਸੰਗਤ ਨਿਤ ਆਵੇ,
ਨਿਤ ਨਵੀਆਂ ਤੋਂ ਨਵੀਆਂ ਸੰਗਤਾਂ ਆ ਰਹੀਆਂ ਨੇ ਸੇਵਾ ਕਰਨ ਵਾਸਤੇ।
ਪਰਬ ਵਿਸਾਖੀ ਆਦਿਕ ਜੇ,
ਲੋ ਜਿਹੜਾ ਵਿਸਾਖੀ ਦਾ ਜੋੜ ਮੇਲਾ ਹੈ ਨਾ, ਤੇ ਸੰਗਤਾਂ ਹੁਣ ਉੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਮਨਾਉਂਦੀਆਂ ਹਨ।
ਮੇਲਾ ਮਹਾ ਉਪਾਇ ਨ ਦੇਉ,
ਜਦੋਂ ਵਿਸਾਖੀ ਦਾ ਮੇਲਾ ਆਉਂਦਾ ਹੈ ਉਸ ਵੇਲੇ ਸੰਗਤਾਂ ਬੇਅੰਤ ਗਿਣਤੀ ਵਿੱਚ ਆਉਂਦੀਆਂ ਨੇ ਤੇ ਬਹੁਤ ਸਾਰੀਆਂ ਭੇਟਾਂ ਵੀ ਅਰਪਣ ਕਰਦੀਆਂ ਹਨ।
ਤੂੰ ਸਗਰੇ ਸਰ ਕੀ ਕਰ ਕਰ,
ਉਹ ਜਿਹੜੀ ਮਾਇਆ ਆਉਂਦੀ ਹੈ ਉਹ ਸਾਰੀ ਸਰੋਵਰ ਦੀ ਸੇਵਾ ਦੇ ਵਿੱਚ ਲੱਗ ਜਾਂਦੀ ਹੈ।
ਔਰ ਜਾਏ ਨਿਜ ਗ੍ਰਹਿ ਮਜਾਰ,
ਹੱਥੀ ਵੀ ਸੰਗਤਾਂ ਸੇਵਾ ਕਰਦੀਆਂ ਨੇ ਫਿਰ ਆਪਣੇ ਘਰਾਂ ਨੂੰ ਚਲੀਆਂ ਜਾਂਦੀਆਂ।
ਉਹ ਇੱਕ ਦਿਨ ਕੋ ਦੋ ਦਿਨ ਕਰੇ,
ਜਿੰਨੀ ਕਿਸੇ ਕੋਲੇ ਫੁਰਸਤ ਹੁੰਦੀ ਹੈ ਕੋਈ ਇੱਕ ਦਿਨ ਸੇਵਾ ਕਰਦਾ, ਕੋਈ ਦੋ ਦਿਨ ਰਹਿ ਕੇ ਸੇਵਾ ਕਰਦਾ ਹੈ,
ਉਹ ਤ੍ਰੈ ਦਿਨ ਰਹਿ ਕਹਿ ਧਾਰਨ,
ਕੋਈ ਤਿੰਨ ਦਿਨ ਉੱਥੇ ਰਹਿ ਕੇ ਸੇਵਾ ਦੇ ਨਾਲ ਪ੍ਰੇਮ ਧਾਰਨ ਕਰਦਾ ਹੈ,
ਉਹ ਦਸ ਦਿਨ ਕੋ ਪੱਖ ਰਹਿਤ ਹੈ,
ਕੋਈ ਦਸ ਦਿਨ ਸੇਵਾ ਕਰਦਾ ਹੈ, ਕੋਈ 15 ਦਿਨ ਸੇਵਾ ਕਰਨ ਵਾਸਤੇ ਰਹਿੰਦਾ ਹੈ।
ਕਰ ਕਰੇ ਬੜ ਲਾਭ ਲਹਿਤ ਹੈ।
ਇਸ ਤਰ੍ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸੇਵਾ ਕਰਕੇ ਤੇ ਬੜਾ ਭਾਰੀ ਲੋਕ ਤੇ ਪ੍ਰਲੋਕ ਦੇ ਸੁੱਖ ਦਾ ਲਾਭ ਲੈਂਦੇ ਹਨ।
ਉਹ ਇੱਕ ਮਾਸ ਦੋਈ ਰਹੇ,
ਕੋਈ ਗੁਰਸਿੱਖ ਇੱਕ ਮਹੀਨਾ ਕਹਿੰਦਾ ਮੈਂ ਸੇਵਾ ਕਰਨੀ, ਕੋਈ ਦੋ ਦੋ ਮਹੀਨੇ ਵੀ ਰਹਿੰਦੇ ਹਨ।
ਉਹ ਤ੍ਰੈ ਮਾਸ ਖੁਸ਼ਟ ਫਲ ਲੈ,
ਕੋਈ 3 ਮਹੀਨੇ ਰਹਿੰਦਾ, ਕੋਈ 6-6 ਮਹੀਨੇ ਵੀ ਸੇਵਾ ਕਰਦੇ ਹਨ।
ਜਿਸ ਕੋ ਕਾਮਨਾ ਆਵੇ,
ਜਿਸ ਦੇ ਮਨ ਦੇ ਵਿੱਚ ਕੋਈ ਵੀ ਇੱਛਾ ਹੁੰਦੀ ਹੈ ਨਾ, ਕੋਈ ਦੁਨਿਆਵੀ ਚਾਹੇ ਪਰਮਾਰਥ ਦੀ, ਉਹ ਚੱਲ ਕੇ ਆਉਂਦਾ ਹੈ।
ਤੀਰਥ ਕਾਰ ਕਰੇ ਚਿਤ ਲਾਵੇ,
ਇਸ ਪਾਵਨ ਸਰੋਵਰ ਦੀ ਸੇਵਾ ਕਰਦਾ ਹੈ, ਚਿਤ ਲਾ ਕੇ ਤੇ ਉਹਦੀ ਮਨ ਦੀ ਇੱਛਾ ਪੂਰੀ ਹੋ ਜਾਂਦੀ ਹੈ।
ਉਹ ਆਪਣੀ ਪੂਰਨ ਕਰ ਲਈ,
ਜੋ ਇੱਛਾ ਹੁੰਦੀ ਉਹ ਆਪਣੀ ਪੂਰੀ ਕਰ ਲੈਂਦਾ ਹੈ।
ਸਦਾ ਵਰਤ ਕੇਸ ਗੁਰਦੀਤ,
ਗੁਰੂ ਮਹਾਰਾਜ ਨੇ ਸਦਾ ਵਰਤ ਸੇਵਾ ਦਾ ਕੁੰਭ ਲਾ ਦਿੱਤਾ ਹੈ, ਤੇ ਜੋ ਇੱਛਾ ਹੁੰਦੀ ਉਹੀ ਗੁਰੂ ਮਹਾਰਾਜ ਦੇ ਦਿੰਦੇ ਹਨ।
ਕਣੇ ਮ੍ਰਿਤ ਕਾ ਬਹਿਰ ਗ੍ਰੰਥੇ,
ਬਹੁਤ ਸਾਰੇ ਸੇਵਾਦਾਰ ਮਿੱਟੀ ਪਟ ਪਟ ਕੇ ਬਾਹਰ ਸੁੱਟਦੇ ਹਨ।
ਕਰਾਮਾਤੇ ਆਦਿ ਲਹੰਤੇ,
ਤੇ ਨਾਲ ਉੱਥੇ ਕਈ ਕ੍ਰਿਸ਼ਨੇ ਵੀ ਹੁੰਦੇ ਨੇ, ਕੋਈ ਗੈਬੀ ਉੱਥੇ ਕੌਤਕ ਵੀ ਵਰਤਦੇ ਦੇਖਦੇ ਹਨ। ਕਿਤੇ ਦੇਵਤੇ ਸੇਵਾ ਕਰਨ ਆ ਜਾਂਦੇ ਨੇ, ਕੋਈ ਰਿਸ਼ੀ ਮੁਨੀ, ਉਹਨਾਂ ਦੇ ਵੀ ਦਰਸ਼ਨ ਹੋ ਜਾਂਦੇ ਹਨ।
ਨਿਤ ਸਿੱਧ ਜੇ ਸਮੂਹ ਰਿੱਧ ਜੇਤੀ,
ਲੋ ਜਿੰਨੀਆਂ 9 ਨਿਧੀਆਂ, 18 ਸਿੱਧੀਆਂ ਤੇ ਰਿਧੀਆਂ ਨੇ ਸਾਰੀਆਂ ਹੀ ਉੱਥੇ ਆ ਕੇ ਵਰਤ ਰਹੀਆਂ ਹਨ।
ਪ੍ਰਾਪਤ ਹੋਤ ਕਾਮਨਾ ਤੇਤੇ,
ਲੋ ਚਾਹੇ ਕੋਈ ਰਿਧੀਆਂ ਸਿੱਧੀਆਂ ਵੀ ਮੰਗ ਲਵੇ ਨਾ, ਕੋਈ ਕਰਾਮਾਤਾਂ ਵੀ ਮੰਗ ਲਵੇ, ਸਭ ਨੂੰ ਉੱਥੇ ਜੋ ਚਾਹੁੰਦਾ ਉਹੀ ਕੁਛ ਮਿਲ ਜਾਂਦਾ ਹੈ।
ਕੀਰਤਕ ਸਿੱਖ ਆਪ ਤੇ ਆਏ,
ਲੋ ਕਈ ਸਿੱਖ ਜਿਹਨਾਂ ਨੂੰ ਆਪਣੇ ਆਪ ਪਤਾ ਲੱਗਿਆ, ਉਹ ਸੇਵਾ ਲਈ ਆਪਣੇ ਆਪ ਹੀ ਚੱਲ ਕੇ ਆ ਗਏ।
ਇਹਨੂੰ ਟੇਕ ਨਰ ਪੱਠੀ ਬੁਲਾਏ,
ਤੇ ਕਈਆਂ ਦੇ ਕੋਲ ਗੁਰੂ ਮਹਾਰਾਜ ਨੇ ਆਪਣੇ ਹਲਕਾਰੇ ਭੇਜੇ ਨੇ, ਹੁਕਮਨਾਮੇ ਭੇਜੇ ਨੇ, ਤੇ ਉਹਨਾਂ ਨੂੰ ਕੋਲ ਸੱਦਿਆ ਹੈ।
ਪੂਰਨ ਹੋਤ ਜਾਚਨਾ ਜਿਉਂ ਜਿਉਂ,
ਬਸ ਗੱਲ ਕੀ, ਜਿਵੇਂ ਜਿਵੇਂ ਸੇਵਾ ਕਰਦਿਆਂ ਸੰਗਤਾਂ ਦੀਆਂ ਮਨੋ ਕਾਮਨਾ ਪੂਰਨ ਹੁੰਦੀਆਂ ਹਨ।
ਸੁਣ ਸੁਣ ਜਸ ਆਵਤ ਨਰ ਤਿਉਂ ਤਿਉਂ,
ਗੁਰੂ ਮਹਾਰਾਜ ਦੇ ਤੀਰਥ ਦੀ ਮਹਿਮਾ ਨੂੰ ਸੁਣ ਸੁਣ ਕੇ ਹੋਰ ਨਵੀਆਂ ਸੰਗਤਾਂ ਬੇਅੰਤ ਆ ਜਾਂਦੀਆਂ ਹਨ।
ਉਹਦਾ ਹਜ਼ਾਰਨ ਕੋ ਕਲਿਆਣ,
ਭਾਈ ਸਾਹਿਬ ਕਹਿੰਦੇ ਨੇ ਵੀ ਇਸ ਤਰ੍ਹਾਂ ਇਸ ਸੇਵਾ ਦੇ ਬਦਲੇ ਹਜ਼ਾਰਾਂ ਸੰਗਤਾਂ ਦਾ ਭਲਾ ਹੋ ਰਿਹਾ
ਸਤਿਗੁਰ ਬੜ ਉਦਾਰ ਦੇ ਦਾਨ,
ਕਿਉਂਕਿ ਸਤਿਗੁਰੂ ਬਹੁਤ ਦਿਲ ਦੇ ਸਖੀ ਨੇ ਤੇ ਸਭ ਨੂੰ ਦਾਤਾਂ ਖੁੱਲੀਆਂ ਵੰਡ ਰਹੇ ਹਨ।
ਪਾਏ ਕਾਮਨਾ ਇੱਕ ਨਰ ਜਾਵੇ,
ਇੱਕ ਆਦਮੀ ਆਉਂਦਾ ਹੈ ਤੇ ਮਨੋ ਕਾਮਨਾ ਪ੍ਰਾਪਤ ਕਰਕੇ ਚਲਿਆ ਜਾਂਦਾ ਹੈ।
ਜਹ ਕਹਿ ਕੀਰਤ ਕਰਤ ਸੁਣਾਵੇ,
ਕਿੱਥੇ ਜਾ ਕੇ ਉਹ ਗੁਰੂ ਮਹਾਰਾਜ ਦੀ ਮਹਿਮਾ ਜਾ ਕੇ ਹੋਰਾਂ ਨੂੰ ਸੁਣਾਉਂਦਾ ਹੈ।
ਸੁਣ ਕੇ ਉੱਪਰ ਚੌਂਕ ਚੌਂਕ ਵੱਡ ਧਰੇ,
ਉਹ ਤੋਂ ਸੁਣ ਕੇ ਹੋਰ ਸੰਗਤਾਂ ਬੜਾ ਚਾਓ ਤੇ ਉਤਸ਼ਾਹ ਧਾਰਨ ਕਰਦੀਆਂ ਹਨ।
ਪਹੁੰਚ ਗੁਰੂ ਟਿਕ ਸੇਵਾ ਕਰੇ,
ਹੋਰ ਨਵੀਆਂ ਸੰਗਤਾਂ ਆ ਕੇ ਗੁਰੂ ਮਹਾਰਾਜ ਦੇ ਪਾਸ ਸੇਵਾ ਕਰਦੀਆਂ ਹਨ।
ਆਪਣੇ ਆਏ ਪੂਰੇ ਅਭਿਆਸਾ,
ਸਾਰੇ ਗੁਰਸਿੱਖ ਮਾਈ ਭਾਈ ਉੱਥੇ ਆ ਕੇ ਆਪਣੇ ਮਨ ਦੀ ਇੱਛਾ ਨੂੰ ਪੂਰੀ ਕਰਦੇ ਹਨ।
ਸਿਮਰਨ ਕਰੇ ਪ੍ਰੇਮ ਹੋਰ ਰਾਖਾ,
ਤੇ ਨਾਲੇ ਸੇਵਾ ਕਰਦੇ ਨੇ ਤੇ ਨਾਲ ਸਿਮਰਨ ਵੀ ਕਰਦੇ ਆ, ਤੇ ਮਨ ਦੇ ਵਿੱਚ ਪ੍ਰੇਮ ਧਾਰਨ ਕਰਕੇ ਰੱਖਿਆ ਹੋਇਆ।
ਸਰੋਤਾ ਸੁਣ ਕਰ ਸ਼ੁਭ ਇਤਿਹਾਸ,
ਸਭ ਕਹਿੰਦੇ ਨੇ ਜਿਹੜੇ ਸਰੋਤੇ ਸੰਗਤਾਂ ਗੁਰੂ ਕਾ ਇਤਿਹਾਸ ਸੁਣ ਰਹੇ ਸਨ,
ਜਿਤਵੇਂ ਚੌਂਪ ਵਿਸ਼ਾਲ ਪ੍ਰਕਾਸ਼,
ਉਹਨਾਂ ਦੇ ਮਨ ਦੇ ਵਿੱਚ ਜਦੋਂ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸੇਵਾ ਦਾ ਇਤਿਹਾਸ ਸੁਣਾਇਆ ਨਾ, ਉਹਨਾਂ ਦੇ ਮਨ ਦੇ ਵਿੱਚ ਇਸ ਗੱਲ ਦੇ ਲਈ ਬੜਾ ਚਾਉ ਉਮਾ ਪੈਦਾ ਹੋ ਗਿਆ।
ਸਿੱਖਨ ਗਨ ਕੀ ਸੁਣ ਕਰ ਨਾਮੂ,
ਆਹ ਸਿੱਖ ਸਨ ਤੇ ਜਿਹਨਾਂ ਦੇ ਪਿੱਛੇ ਕੁਛ ਸੂਚੀ ਕਵੀ ਜੀ ਨੇ ਲਿਖੀ ਹੈ ਤੇ ਤੁਸੀਂ ਸੁਣੀ ਹੈ, ਉਹਨਾਂ ਸਿੱਖਾਂ ਦੇ ਨਾਮ ਸੁਣ ਕੇ
ਜਿਨ ਕੋ ਪ੍ਰਾਪਤ ਉੱਤਮ ਧਾਮ,
ਜਿਹਨਾਂ ਨੂੰ ਗੁਰੂ ਮਹਾਰਾਜ ਦੀ ਕਿਰਪਾ ਦੁਆਰਾ ਵੀ ਉੱਤਮ ਘਰ ਭਾਵ ਸੱਚਖੰਡ ਦੀ ਬੈਕੁੰਠ ਧਾਮ ਦੀ ਪ੍ਰਾਪਤੀ ਹੋਈ ਹੈ।
ਗਿਆਨਵਾਨ ਪੂਰਨ ਪਦ ਪਾਇਓ,
ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਹੋਏ ਨੇ ਜਿਹਨਾਂ ਨੇ ਪੂਰਨ ਪਦਵੀ ਕੇਵਲ ਮੁਕਤੀ ਨੂੰ ਪ੍ਰਾਪਤ ਕੀਤਾ ਹੈ।
ਜਿਨ ਸਿੱਖਣ ਸਤਿਗੁਰੂ ਰਜਾਇਓ,
ਜਿਹੜੇ ਗੁਰਸਿੱਖਾਂ ਨੇ ਸੇਵਾ ਕਰਕੇ ਸਤਿਗੁਰੂ ਮਹਾਰਾਜ ਨੂੰ ਵੀ ਪ੍ਰਸੰਨ ਕੀਤਾ ਹੈ।
ਜਿਨ ਕੀ ਕਹੋ ਵਾਰਤਾ ਸਾਰੇ,
ਉੱਥੇ ਭਾਈ ਸਾਹਿਬ ਨੂੰ ਕਹਿਣ ਲੱਗੇ ਭਾਈ ਸਾਹਿਬ ਜੀ ਠੀਕ ਹੈ ਤੁਸੀਂ ਹੋਰ ਵੀ ਕਥਾ ਸੁਣਾ ਰਹੇ ਹੋ, ਪਰ ਉਹਨਾਂ ਗੁਰਸਿੱਖਾਂ ਦੀ ਵੀ ਸਾਨੂੰ ਸਾਰੀ ਕਥਾ ਸੁਣਾਓ ਜਿਨ੍ਹਾਂ ਨੇ ਸੇਵਾ ਕਰਕੇ ਗੁਰੂ ਮਹਾਰਾਜ ਨੂੰ ਪ੍ਰਸੰਨ ਕੀਤਾ।
ਜੀ ਭਾਈ ਪਰਮ ਉਪਕਾਰ,
ਜਿਹੜੇ ਗੁਰਸਿੱਖ ਬਹੁਤ ਪਰ ਪਰਉਪਕਾਰੀ ਹੋਏ ਨੇ ਉਹਨਾਂ ਗੁਰਸਿੱਖਾਂ ਦੀ ਵੀ ਕਥਾ ਸਾਨੂੰ ਸੁਣਾਓ।
ਜੇ ਜੇ ਨਾਮੀ ਸਿੱਖ ਸੁਜਾਨੇ,
ਜੋ ਭਾਈ ਸਾਹਿਬ ਕਹਿੰਦੇ ਨੇ ਵੀ ਜਿਹੜੇ ਜਿਹੜੇ ਕੋਈ ਨਾਮੀ ਤੇ ਗ੍ਰਾਮੀ ਸਿਆਣੇ ਸਿੱਖ ਹੋਏ ਹਨ,
ਜਿਨਕੇ ਕਹੋ ਪ੍ਰਸੰਗ ਮਹਾਨ ਨੇ,
ਉਹਦੇ ਕਹਿਣ ਲੱਗੇ ਮਹਾਰਾਜ ਉਹਨਾਂ ਦੇ ਵੀ ਸਾਰੇ ਪ੍ਰਸੰਗ ਸਾਨੂੰ ਖੋਲ ਕੇ ਦੱਸੋ।
ਜਿਸ ਪ੍ਰਕਾਰ ਸੇਵਾ ਗੁਰ ਕੀਨਸ,
ਜਿਵੇਂ ਜਿਵੇਂ ਉਹਨਾਂ ਗੁਰਸਿੱਖਾਂ ਨੇ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਸੇਵਾ ਕੀਤੀ ਹੈ,
ਮਿਲਕਰ ਜਥਾ ਪਰਮ ਪਦ ਲੀਨਸ,
ਜਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲ ਕੇ ਉਹਨਾਂ ਨੇ ਪਰਮ ਪਦਵੀ ਨੂੰ, ਬ੍ਰਹਮ ਗਿਆਨ ਨੂੰ, ਜੀਵਨ ਮੁਕਤੀ ਨੂੰ ਪ੍ਰਾਪਤ ਕੀਤਾ ਹੈ।
ਤੂੰ ਸਭ ਕਹੋ ਕਥਾ ਰਮਣੀਕ,
ਉਹ ਬੜੀ ਸੁੰਦਰ ਕਥਾ ਹੈ ਸਾਰੀ, ਉਹ ਤੁਸੀਂ ਸਾਨੂੰ ਦੱਸੋ।
ਸੁੰਦਰ ਪ੍ਰੀਤ ਤੇ ਜਮ ਹੋਏ ਨਿਕਾ,
ਤੇ ਉਹ ਕਥਾ ਸੁਣਾਓ ਜਿਸ ਨੂੰ ਸੁਣ ਕੇ ਸਾਡੇ ਮਨ ਦੇ ਵਿੱਚ ਹੋਰ ਪ੍ਰੀਤ ਤੇ ਪ੍ਰਤੀਤ ਪੈਦਾ ਹੋ ਜਾਵੇ।
ਸਰੋਤਨ ਕੀ ਸੁਣ ਕੇ ਸ਼ੁਭ ਬੈਨ,
ਜੋ ਸਰੋਤਿਆਂ ਵੱਲੋਂ ਸਤਸੰਗੀਆਂ ਵੱਲੋਂ ਭਾਈ ਸਾਹਿਬ ਨੂੰ ਬੇਨਤੀ ਕੀਤੀ ਗਈ ਹੈ, ਤੇ ਭਾਈ ਸੰਤੋਖ ਸਿੰਘ ਜੀ ਨੇ ਉਹਨਾਂ ਸਰੋਤਿਆਂ ਦੀ ਬੇਨਤੀ ਨੂੰ ਸੁਣ ਕੇ
ਭਗਤਾ ਪਿਓ ਪ੍ਰਫੁੱਲਤ ਨੈਣ,
ਭਗਤਾ ਭਾਈ ਸੰਤੋਖ ਸਿੰਘ ਜੀ ਸਨ ਜਾਂ ਭਾਈ ਰਾਮ ਕੋਇਰ ਜੀ ਨੇ ਪਹਿਲੀ ਕਥਾ ਸੁਣਾਈ, ਉਹ ਬਹੁਤ ਪ੍ਰਸੰਨ ਹੋ ਗਏ।
ਨਿੱਜਾ ਪ੍ਰੇਮ ਲਖਿਓ ਤੁਮ ਸੱਚ,
ਭਾਈ ਰਾਮ ਕੋਇਰ ਜੀ ਕਹਿਣ ਲੱਗੇ ਵੀ ਬਈ ਇਸ ਗੱਲ ਦਾ ਪੱਕਾ ਸਾਨੂੰ ਯਕੀਨ ਬੱਜ ਗਿਆ, ਤੁਹਾਡੇ ਮਨ ਵਿੱਚ ਸੱਚਾ ਗੁਰੂ ਦਾ ਪ੍ਰੇਮ ਹੈ।
ਚਿਤ ਰਾਚੋ ਹਿਤ ਸੁਣਨ ਉਬਾਚੋ,
ਕਿਉਂਕਿ ਤੁਹਾਡਾ ਚਿੱਤ ਇਸ ਵੇਲੇ ਪ੍ਰੇਮ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਹੈ, ਤੇ ਤੁਸੀਂ ਗੁਰੂ ਦੀ ਕਥਾ ਸੁਣਨ ਵਾਸਤੇ ਸਾਨੂੰ ਕਹਿ ਰਹੇ ਹੋ।
ਜਾਂ ਤੇ ਮੈਂ ਵਰਨੋ ਸਭ ਕਥਾ,
ਲਓ ਹੁਣ ਮੈਂ ਸਾਰੀ ਕਥਾ ਜਿਵੇਂ ਜਿਵੇਂ ਹੋਰ ਗੁਰਸਿੱਖਾਂ ਨੇ ਸੇਵਾ ਕੀਤੀ ਉਹ ਡਿਟੇਲ ਦੇ ਨਾਲ ਸਾਰੀ ਕਥਾ ਤੁਹਾਨੂੰ ਦੱਸਾਂਗਾ।
ਸਿੱਖਣ ਗਨ ਪ੍ਰਸੰਗ ਹੈ ਜਥਾ,
ਜਿਵੇਂ ਜਿਵੇਂ ਗੁਰਸਿੱਖਾਂ ਦੇ ਪ੍ਰਸੰਗ ਇਤਿਹਾਸ ਵਿੱਚ ਲਿਖੇ ਹੋਏ ਹਨ,
ਜਿਸ ਕੀ ਸੁਣਤ ਪਾਪ ਬਿਨ ਸਾਵੇਂ,
ਕਿਉਂਕਿ ਉਹਨਾਂ ਗੁਰਸਿੱਖਾਂ ਦੀ ਵੀ ਬਹੁਤ ਵੱਡੀ ਘਾਲਣਾ ਸੀ ਤੇ ਜਿਨ੍ਹਾਂ ਦੀ ਕਥਾ ਨੂੰ ਸੁਣ ਕੇ ਪਾਪ ਨਾਸ ਹੋ ਜਾਂਦੇ ਹਨ।
ਸਰੂਤਾ ਮਹਾਂਪੁੰਨ ਕਉ ਪਾਵੇਂ,
ਜਿਹੜੇ ਸੁਣਨ ਵਾਲੇ ਪ੍ਰੇਮੀ ਨੇ ਸੰਗਤਾਂ ਨੇ ਉਹ ਵੀ ਸੁਣ ਕੇ ਬਹੁਤ ਪੁੰਨਾਂ ਨੂੰ ਪ੍ਰਾਪਤ ਕਰ ਲੈਂਦੀਆਂ ਹਨ।
ਤੂੰ ਸਭ ਸੁਣੋ ਰੁਚਰ ਵਡ ਭਾਗੋ,
ਲੋ ਭਾਈ ਸਾਹਿਬ ਕਹਿੰਦੇ ਨੇ ਉਹ ਬੜੀ ਸੁੰਦਰ ਕਥਾ ਗੁਰਸਿੱਖਾਂ ਦੀ, ਵੱਡੀਆਂ ਭਾਗਾਂ ਵਾਲਿਓ ਸੁਣ ਲਵੋ।
ਜਿਸ ਦੇ ਗੁਰਪਾਗ ਸੁਣ ਰਾਗੋ,
ਜਿਸ ਕਰਕੇ ਭਾਈ ਤੁਹਾਡਾ ਹੋਰ ਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਕੂੜਾ ਪ੍ਰੇਮ ਲੱਗ ਜਾਵੇਗਾ।
ਕਰ ਕਰ ਪ੍ਰੇਮ ਸੇਵ ਜਨ ਕੀਨੇ,
ਜਿਹਨਾਂ ਗੁਰਸਿੱਖਾਂ ਨੇ ਬਹੁਤਾ ਹਿੱਤ ਧਾਰਨ ਕਰਕੇ, ਬਹੁਤਾ ਪਿਆਰ ਧਾਰਨ ਕਰਕੇ ਗੁਰੂ ਘਰ ਦੀ ਸੇਵਾ ਕੀਤੀ ਹੈ।
ਮਹਿਮਾ ਸਤਿਗੁਰ ਕੀ ਬਾੜ ਚੀਨੇ,
ਤੇ ਗੁਰੂ ਮਹਾਰਾਜ ਦੀ ਤੇ ਗੁਰੂ ਘਰ ਦੀ ਬਹੁਤ ਵੱਡੀ ਮਹਿਮਾ ਪਛਾਣੀ ਹੈ।
ਬ੍ਰਹਮ ਗਿਆਨ ਕੋ ਪਾਏ ਵਿਸ਼ਾਲਾ,
ਜਿਨ੍ਹਾਂ ਨੇ ਬਹੁਤ ਉੱਚੀ ਦਾਤ ਬ੍ਰਹਮ ਗਿਆਨ ਦੀ ਅਵਸਥਾ ਨੂੰ ਵੀ ਪ੍ਰਾਪਤ ਕੀਤਾ ਹੈ।
ਜਨਮ ਮਰਨ ਹੱਥ ਕਸ਼ਟ ਕਰਾਲਾ,
ਜਿਹੜੇ ਜਨਮ ਮਰਨ ਦੇ ਭਿਆਨਕ ਦੁੱਖ ਸਨ ਉਹਨਾਂ ਨੂੰ ਕੱਟ ਲਿਆ ਹੈ।
ਬ੍ਰਿਧ ਮਿਲਿਓ ਸ੍ਰੀ ਨਾਨਕ ਸਾਥ,
ਭਾਈ ਸਾਹਿਬ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਤਾਂ ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਨੂੰ ਮਿਲੇ ਸਨ।
ਪੂਰਵ ਕਹਿ ਆਏ ਇਹੋ ਗਾਤ,
ਉਹ ਵੀ ਇੱਥੇ ਹੁਣ ਸੇਵਾ ਦੇ ਵਿੱਚ ਲੱਗੇ ਹੋਏ ਸਨ। ਬਾਬਾ ਬੁੱਢਾ ਸਾਹਿਬ ਦੀ ਦੇਰ ਵੀ ਹੁਣ ਤੱਕ ਉੱਥੇ ਸਰੋਵਰ ਦੀਆਂ ਪ੍ਰਕਰਮਾ ਦੇ ਵਿੱਚ ਮੌਜੂਦ ਹੈ, ਜਿਹਦੇ ਸੰਗਤਾਂ ਦਰਸ਼ਨ ਕਰਦੀਆਂ ਹਨ, ਤੇ ਉਹਨਾਂ ਦੀ ਸਾਰੀ ਕਥਾ ਅਸੀਂ ਪਹਿਲਾਂ ਦੱਸਿਆ ਆ ਗੁਰੂ ਨਾਨਕ ਸਾਹਿਬ ਦੀ ਕਥਾ ਦੇ ਵਿੱਚ।
ਅਬ ਭਗਤੂ ਜਿਮ ਕਹਾਲੀ ਕਹਾਲ,
ਹੁਣ ਭਾਈ ਸਾਹਿਬ ਕਹਿੰਦੇ ਹੁਣ ਭਾਈ ਭਗਤੂ ਜੀ ਇੱਕ ਮਾਲਵੇ ਦੇ ਪ੍ਰਸਿੱਧ ਗੁਰਸਿੱਖ ਮਹਾਂਪੁਰਖ ਹੋਏ ਨੇ, ਜਿਹੜੇ ਬਹੁਤ ਸਾਰੇ ਕਰਨੀ ਵਾਲੇ ਸਨ, ਰਿਧੀਆਂ ਸਿੱਧੀਆਂ ਦੇ ਮਾਲਕ ਸਨ, ਉਹਨਾਂ ਨੇ ਜਿਵੇਂ ਇੱਥੇ ਆ ਕੇ ਘਾਲਣਾ ਘਾਲੀ ਹੈ।
ਭਾਈ ਜਾਨਮੋ ਜਿਮ ਗੁਰ ਵਚਨਾਲ,
ਭਾਈ ਭਗਤੂ ਜੀ ਉਹ ਮਹਾਨ ਗੁਰਸਿੱਖ ਹੋਏ ਨੇ ਵੀ ਜਿਨ੍ਹਾਂ ਦਾ ਜਨਮ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨਾਂ ਦੇ ਨਾਲ ਹੀ ਹੋਇਆ ਹੈ।
ਤੁਮੇ ਕਹੋ ਸੁਣੋ ਬਿਰਤਾਂਤ,
ਸਭ ਤੋਂ ਪਹਿਲਾਂ ਅਸੀਂ ਭਾਈ ਭਗਤੂ ਜੀ ਦੀ ਕਥਾ ਆਰੰਭ ਕਰਦੇ ਹਾਂ, ਤੇ ਤੁਸੀਂ ਉਹਨਾਂ ਦਾ ਸਾਰਾ ਪ੍ਰਸੰਗ ਸੁਣ ਲਵੋ।
ਜਿਸਮੇ ਮਹਿਮਾ ਗੁਰ ਭਗਵਾਨ ਭਗਵੰਤ,
ਜਿਸ ਦੇ ਅੰਦਰ ਅਸਲੀ ਤੇ ਗੁਰੂ ਪਰਮੇਸ਼ਰ ਦੀ ਹੀ ਮਹਿਮਾ ਵਰਣਨ ਕੀਤੀ ਗਈ ਹੈ।
ਉਹਨਾਂ ਉੱਪਰ ਸਿੱਖਣ ਕੀ ਕਹੋ,
ਜੋ ਪਹਿਲਾਂ ਭਾਈ ਭਗਤੂ ਜੀ ਦੀ ਕਥਾ ਸੁਣ ਲਵੋ, ਤੇ ਫਿਰ ਉਸ ਤੋਂ ਬਾਅਦ ਬਾਕੀ ਹੋਰ ਸਿੱਖਾਂ ਦੀ ਕਥਾ ਦੱਸਾਂਗੇ।
ਜਿਸ ਪ੍ਰਕਾਰ ਸੁਣਕਰ ਔਰ ਲਾਓ,
ਜਿਸ ਪ੍ਰਕਾਰ ਵੀ ਸੁਣ ਕੇ ਤੁਸੀਂ ਵੀ ਆਪਣੇ ਮਨ ਦੇ ਵਿੱਚ ਚੰਗੀ ਤਰ੍ਹਾਂ ਜਾਣ ਸਕੋਗੇ ਵੀ ਕਿਹੜੇ ਕਿਹੜੇ ਨਾਮੀ ਗ੍ਰਾਮੀ ਸਿੱਖ ਹੋਏ ਨੇ, ਤੇ ਕਿਵੇਂ ਕਿਵੇਂ ਉਹਨਾਂ ਨੇ ਸੇਵਾ ਕੀਤੀ, ਤੇ ਕਿਵੇਂ ਕਿਵੇਂ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ, ਸਤਿਗੁਰੂ ਦੀ ਪਵਿੱਤਰ ਬਾਣੀ ਦਾ ਵੀ ਪ੍ਰਮਾਣ ਹੈ, ਟਹਿਲ ਮਹਿਲ ਤਾਂ ਕੋ ਮਿਲੇ ਜਾਂ ਕੋ ਸਾਧ ਕਿਰਪਾਲ, ਜਿਨ੍ਹਾਂ ਤੇ ਸਤਿਗੁਰੂ ਦੀ ਪ੍ਰਸੰਨਤਾ ਹੁੰਦੀ ਹੈ ਉਹਨਾਂ ਨੂੰ ਹੀ ਟਹਿਲ ਕਰਕੇ ਮਹਿਲ ਉੱਚੇ ਮਰਾਤਵੇ ਪ੍ਰਾਪਤ ਹੁੰਦੇ ਨੇ। ਉਹ ਪ੍ਰਸੰਗ ਭਾਈ ਸਾਹਿਬ ਅੱਗੇ ਆਰੰਭ ਕਰਨਗੇ, ਸੋ ਆਪ ਸੰਗਤਾਂ ਨੂੰ ਭਲੀ ਭਾਂਤ ਸੂਚਿਤ ਕੀਤਾ ਜਾਂਦਾ ਹੈ ਵੀ ਅਗਲੇ ਹਫ਼ਤੇ ਮਹਾਂਪੁਰਖ ਸੱਚਖੰਡ ਵਾਸੀ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਢਿੱਡਰਾਂ ਵਾਲੇ ਉਹਨਾਂ ਮਹਾਂਪੁਰਖਾਂ ਦਾ 42ਵਾਂ ਜੋੜ ਮੇਲਾ ਮਨਾਇਆ ਜਾ ਰਿਹਾ ਹੈ। ਮਹਾਂਪੁਰਖਾਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਕੀਤੇ ਜਾ ਰਹੇ ਹਨ। 30 ਜੂਨ ਨੂੰ ਇਸੇ ਉੱਪਰਲੇ ਮੇਨ ਹਾਲ ਦੇ ਵਿੱਚ ਮਹਾਂਪੁਰਖਾਂ ਦੀ ਯਾਦ ਵਿੱਚ ਤੁਰਕੀ ਬਾਣੀ ਦੇ ਸ਼੍ਰੀ ਅਖੰਡ ਪਾਠ ਪ੍ਰਾਰੰਭ ਕੀਤੇ ਜਾਣਗੇ ਅਤੇ 2 ਜੁਲਾਈ ਦਿਨ ਸ਼ਨੀਵਾਰ ਸ਼ਾਮ ਨੂੰ 5 ਵਜੇ ਉਹਨਾਂ ਦੀ ਭੋਗ ਦੀ ਅਰਦਾਸ ਕਰ ਦਿੱਤੀ ਜਾਵੇਗੀ। ਉਸ ਤੋਂ ਬਾਅਦ ਇਹ ਧਾਰਮਿਕ ਦੀਵਾਨ ਸਜਣਗੇ। ਉਸ ਦੀਵਾਨ ਦੇ ਅੰਦਰ ਦਮਨੀ ਤਕਾਲ ਦੇ ਵਿਦਿਆਰਥੀ, ਪੰਚ ਦੇ ਗੁਣੀ ਗਿਆਨੀ, ਮਹਾਂਪੁਰਖ, ਕੀਰਤਨੀਏ ਆਪ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਆ ਰਹੇ ਹਨ। ਇੱਕ ਜ਼ਰੂਰੀ ਬੇਨਤੀ ਹੈ ਕਿ ਸ਼ਨੀਵਾਰ ਅੰਮ੍ਰਿਤ ਵੇਲੇ 9:30 ਵਜੇ ਅੰਮ੍ਰਿਤ ਸੰਚਾਰ ਵੀ ਹੋ ਰਿਹਾ ਹੈ। ਜਿਸ ਮਾਈ ਭਾਈ ਨੇ ਹਾਲੇ ਤੱਕ ਖੰਡੇ ਬਾਟੇ ਦਾ ਅੰਮ੍ਰਿਤਪਾਨ ਨਹੀਂ ਕੀਤਾ ਉਹ ਆਪਣੇ ਮਨ ਬਣਾਓ, ਇੱਥੇ ਆਪਣੇ ਗ੍ਰੰਥੀ ਸਾਹਿਬਾਨ ਦੇ ਪਾਸ ਆਪਣੇ ਨਾਮ ਲਿਖਵਾਓ। ਉਹ ਵੀ ਅੰਮ੍ਰਿਤ ਛਕ ਕੇ ਗੁਰੂ ਕੇ ਜਹਾਜ਼ੇ ਚੜ੍ਹ ਕੇ ਅਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਨ। ਇਸ ਲਈ ਸਭ ਸੰਗਤਾਂ ਦੇ ਚਰਨਾਂ ਵਿੱਚ ਸਾਨਿਮਰ ਬੇਨਤੀ ਹੈ, ਅਗਲੇ ਹਫ਼ਤੇ ਜੋ ਮਹਾਂਪੁਰਖਾਂ ਦੀ ਯਾਦ ਵਿੱਚ ਇਹ ਮਹਾਨ ਗੁਰਮਤਿ ਸਮਾਗਮ ਹੋ ਰਹੇ ਨੇ ਹਰ ਸਾਲ ਦੀ ਤਰ੍ਹਾਂ, ਅਤੇ ਉਸ ਸੰਬੰਧ ਵਿੱਚ ਕੋਈ ਵੀ ਵਿਚਾਰ ਕਰਨੀ ਹੋਵੇ ਉਹ ਤੁਸੀਂ ਸਤਿਕਾਰਯੋਗ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਅਤੇ ਜਾਂ ਤੁਸੀਂ ਇੱਥੋਂ ਦੇ ਗ੍ਰੰਥੀ ਸਾਹਿਬਾਨ ਦੇ ਨਾਲ, ਗਿਆਨੀ ਜੋਗਿੰਦਰ ਸਿੰਘ ਜੀ ਬੈਠੇ ਨੇ, ਇਹਨਾਂ ਦੇ ਨਾਲ ਕਰ ਸਕਦੇ ਹੋ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਆਪਾਂ ਜਿੱਥੇ ਹੋਰ ਮਹਾਂਪੁਰਖਾਂ ਦੇ ਸਮਾਗਮ ਕਰਦੇ ਹਾਂ ਅਤੇ ਇਹ ਦਮਨੀ ਟਕਸਾਲ ਦੇ 12ਵੇਂ ਜਥੇਦਾਰ ਹੋਏ ਨੇ, ਆਪਾਂ ਇਹਨਾਂ ਦੀ ਯਾਦ ਵਿੱਚ ਵੀ ਸਮਾਗਮ ਕਰਨੇ ਹਨ ਅਤੇ ਸਭ ਸੰਗਤਾਂ ਨੇ ਰਲ ਮਿਲ ਕੇ ਸੇਵਾ ਕਰਨੀਆਂ ਨੇ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਭ ਨੂੰ ਦਰੋਂ ਕਰੋਂ ਖੁਸ਼ੀਆਂ ਬਖਸ਼ ਕਰਨ। ਤੋਂ ਹੁਣ ਇੱਥੇ ਹੀ ਦਾਸ ਆਪਣੇ ਵਿਚਾਰਾਂ ਨੂੰ ਸਮਾਪਤ ਕਰਦਾ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸੋਈਆਂ ਫੁੱਲਾਂ ਚੁੱਕਾਂ ਲਈ ਕਿਰਪਾ ਕਰਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।